ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਇਆ ਮਾਇਆ ਕਰ ਮੋਏ, ਮਾਇਆ ਕਿਸੈ ਨਾਂ ਸਾਥ, ਹੰਸ ਚਲੈ ਉੱਠ ਡੁੰਮਣ, ਮਾਇਆ ਭੂਲੀ ਆਸ। ਮਾਇਆ ਮਾਇਆ ਕਰ ਮੋਏ, ਮਾਇਆ ਕਿਸੈ ਨਾਂ ਸਾਥ, ਹੰਸ ਚਲੈ ਉੱਠ ਡੁੰਮਣ, ਮਾਇਆ ਭੂਲੀ ਆਸ। ਮਨ ਝੂਠਾ ਜਮ ਜੂਹਿਆ, ਅਵਗੁਣ ਚੱਲੇ ਨਾਲ, ਮਨ ਮਹਿ ਮਨ ਉਲਟੂ ਮਾਰੈ, ਜੇ ਗੁਣ ਹੋਵੇ ਨਾਲ। ਮੇਰੀ ਮੇਰੀ ਕਰ ਮੋਈ, ਬਿਣ ਨਾਵੇਂ ਦੁਖ ਭਾਲ। ਗਾੜੂ ਮੰਦਰੂ ਮਹਿਲਾ ਕਹਾਂ, ਜਿਉਂ ਬਾਜੀ ਦੀਵਾਨ। ਨਾਨਕ ਸੱਚੀ ਨਾਮ ਵਿਣ, ਝੂਠਾ ਆਵਣ ਜਾਣ। ਆਪੇ ਚਤੁਰ ਸਰੂਪ ਹੈ, ਆਪੇ ਜਾਣ ਸੁਜਾਣ। ਨਾਨਕ ਸੱਚੀ ਨਾਮ ਵਿਣ, ਝੂਠਾ ਆਵਣ ਜਾਣ। ਆਪੇ ਚਤੁਰ ਸਰੂਪ ਹੈ, ਆਪੇ ਜਾਣ ਸੁਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦਰਬਾਰ ਬਾਬਾ ਜੋਰਾਵਰ ਬਾਬਾ ਅਨੰਦਪੁਰ ਸਾਹਿਬ ਤੋਂ ਜਿਸ ਵੇਲੇ ਜ਼ਿਲ੍ਹਾ ਸੰਗਤ ਗੋਬਿੰਦ ਮਹਾਰਾਜ ਉਸ ਵੇਲੇ ਇਹ ਛੋਟੇ ਸਾਹਿਬਜ਼ਾਦੇ ਮਹਾਰਾਜ ਸਾਹਿਬ ਸੰਸਥਾ ਤੇ ਆਣ ਕੇ ਪਰਿਵਾਰ ਦਾ ਵਿਛੋੜਾ ਪਿਆ। ਮਹਾਰਾਜ ਜੀ ਨੇ ਛੋਟੇ ਤੋਂ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਇਹਨਾਂ ਜਦੋਂ ਸੰਸਥਾ ਦਰਿਆ ਪਾਰ ਕੀਤਾ ਤੇ ਜਿਹੜਾ ਕੁਝ ਆਰਾਮ ਦਰਿਆ ਪਾਰ ਕਰਨ ਤੋਂ ਬਾਅਦ ਵਿਦਵਾਨ ਜਿੱਥੇ ਆਣ ਕੇ ਇਹਨਾਂ ਨੂੰ ਸਾਧ ਸੰਗਤ ਘਰ ਦਾ ਪ੍ਰਸ਼ਾਦਾ ਪਾਣੀ ਛੱਕ ਕੇ ਪਾਲਣ ਵਾਲਾ ਨਮਕ ਹਰਾਮ ਕੰਗੂ ਮਿਲਿਆ ਤੇ ਇਹਨੇ ਆਖਿਆ, ਮਾਤਾ ਜੀ ਚਲੋ ਮੇਰੇ ਨਾਲ, ਮੇਰਾ ਪਿੰਡ ਮਿਲੇ ਹੈ, ਮੈਂ ਤੁਹਾਨੂੰ ਆਪਣੇ ਘਰ ਰੱਖਾਂਗਾ। ਗੁਰੂ ਘਰ ਵਿੱਚ ਸਾਧ ਸੰਗਤ ਜੀ ਰਹਿੰਦਾ ਰਿਹਾ ਸੀ, ਇਸ ਕਰਕੇ ਮਾਤਾ ਜੀ ਜਿਹੜੇ ਗੰਗੂ ਦੇ ਨਾਲ ਤੁਰ ਪਏ ਤੇ ਇਹਦਾ ਪਿੰਡ ਸਾਧ ਸੰਗਤ ਕੁਝ ਕਥਾਵਾਂ ਤੇ ਉਹਨੂੰ ਪਹਿਲਾਂ ਬੋਲਦੇ ਸਨ ਤੇ ਆਪਣੇ ਪਿੰਡ ਖੇੜੀ ਲੈ ਕੇ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਆ ਗਿਆ ਤੇ ਆ ਕੇ ਆਪਣੇ ਘਰ ਸਾਹਿਬ ਸੰਗਤ ਜੀ ਨੇ ਸਾਹਿਬਜ਼ਾਦਿਆਂ ਦਾ ਮਾਤਾ ਜੀ ਦਾ ਉਤਾਰਾ ਕਰਵਾਇਆ। ਜਿਸ ਵੇਲੇ ਕਹਿੰਦੇ ਆ ਰਹੇ ਸਨ ਮਾਤਾ ਜੀ ਦੇ ਨਾਲ ਦੋਵੇਂ ਸਾਹਿਬਜ਼ਾਦੇ ਗੰਗੂ ਨੂੰ ਲੈ ਕੇ ਆ ਰਿਹਾ ਸੀ, ਛੋਟੇ ਸਾਹਿਬਜ਼ਾਦੇ ਨੂੰ ਮਾਤਾ ਜੀ ਨੇ ਕਹਿੰਦੇ ਆਪਣੇ ਅੱਗੇ ਬਿਠਾਇਆ ਹੋਇਆ ਸੀ ਤੇ ਵੱਡੇ ਸਾਹਿਬਜ਼ਾਦੇ ਨੂੰ ਆਪਣੇ ਪਿੱਛੇ ਬਿਠਾ ਕੇ ਮਾਤਾ ਜੀ ਲਈ ਆਉਂਦੇ ਸਨ ਤੇ ਬੱਚਿਆਂ ਦੇ ਸਾਧ ਸੰਗਤ ਦੀ ਮਨ ਦੀ ਅਵਸਥਾ ਹੁੰਦੀ ਹੈ, ਕਹਿੰਦੇ ਨੇ ਆਪੋ ਵਿੱਚ ਦੀ ਦੋਵੇਂ ਬੱਚੇ ਗੱਲਾਂ ਕਰਦੇ ਆਉਂਦੇ ਤੇ ਕੁਝ ਸਵਾਲ ਉਹਨਾਂ ਨੇ ਦਾਦੀ ਨੂੰ ਤੁਰੇ ਆਉਂਦਿਆਂ ਪੁੱਛੇ ਸਨ, ਭਈ ਆਪਾਂ ਦਰਿਆ ਦੇ ਪਾਰ ਦੇ ਕਿਨਾਰੇ ਤੱਕ ਤਾਂ ਇਕੱਠੇ ਸਾਂ ਤੇ ਫਿਰ ਦਰਿਆ ਪਾਰ ਕਰਨ ਤੋਂ ਬਾਅਦ ਆਪਾਂ ਨੂੰ ਸਾਡੇ ਪਿਤਾ ਜੀ ਕਿਉਂ ਨੀ ਨਜ਼ਰੀ ਪੈਂਦੇ, ਵੱਡੇ ਭਰਾ ਕਿਉਂ ਨੀ ਨਜ਼ਰੀ ਪੈਂਦੇ ਤੇ ਸਵਾਲ ਸਾਧ ਸੰਗਤ ਦੀ ਕੁਝ ਦਾਦੀ ਮਾਤਾ ਨੂੰ ਉਹਨਾਂ ਨੇ ਕੀਤੇ ਸਨ ਤੇ ਵਿਦਵਾਨਾਂ ਨੇ ਲਿਖੇ ਉਹਨਾਂ ਨੇ ਆਖਿਆ ਸੀ, ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਪੇ ਹਮਕੋ ਛੋੜ ਕੇ ਵੋ ਰਾਹੀ ਕਿੱਧਰ ਗਏ, ਤੜਪਾ ਕੇ ਜੂ ਆਏ ਸੂਰ ਤੇ ਮਾਹੀ ਕਿੱਧਰ ਗਏ, ਅੱਬਾ ਭਗਾ ਕੇ ਲਸ਼ਕਰੇ ਸ਼ਾਹੀ ਕਿੱਧਰ ਗਏ। ਆਖਿਆ ਦਾਦੀ ਮਾਤਾ ਵੀ ਦਰਿਆ ਤੇ ਸਾਨੂੰ ਛੱਡ ਕੇ ਸਾਡੇ ਵੱਡੇ ਵੀਰ ਕਿੱਧਰ ਚਲੇ ਗਏ, ਜਿਹੜਾ ਸ਼ਾਹੀ ਲਸ਼ਕਰ ਸੀ ਪਿਤਾ ਜੀ ਦੇ ਨਾਲ, ਸਿੰਘਾਂ ਸੂਰਮੇ ਦੀ ਇੰਨੀ ਫੌਜ, ਉਹ ਕੋਈ ਕਿਉਂ ਨੀ ਦਿਸਦਾ, ਹੁਣ ਉਹ ਸਾਰੇ ਕਿੱਥੇ ਚਲੇ ਗਏ ਨੇ। ਤੇ ਦਾਦੀ ਮਾਤਾ ਨੇ ਸਿਰਫ ਸਾਧ ਸੰਗਤ ਜੀ ਮੱਥਾ ਚੁੰਮਿਆ ਸੀ ਆਪਣੇ ਪੋਤਰਿਆਂ ਦਾ, ਲੈ ਕੇ ਗੰਗੂ ਦੇ ਘਰ ਵਿੱਚ ਆ ਗਏ। ਗੰਗੂ ਦੀ ਨਜ਼ਰ ਜਿਹੜੀ ਸੀ ਸਾਧ ਸੰਗਤ ਜੀ, ਉਹ ਅਸਲ ਵਿੱਚ ਮਾਤਾ ਜੀ ਦੇ ਕੋਲ ਜਿਹੜੀ ਮਾਇਆ ਵਾਲੀ ਸੈਦੀ ਸੀ ਉਸ ਉੱਤੇ ਸੀ। ਲਿਆਂਦਾ ਇੱਕ ਕਮਰੇ ਵਿੱਚ ਅਸਥਾਨ ਤੇ ਟਿਕਾਣਾ ਵੀ ਕਰਵਾ ਦਿੱਤਾ, ਉਤਾਰਾ ਕਰਵਾ ਦਿੱਤਾ। ਉਹ ਰਾਤ ਪਈ ਤੇ ਸਾਧ ਸੰਗਤ ਜੀ ਗੰਗੂ ਨੇ ਮਾਤਾ ਜੀ ਦੀ ਉਹ ਜਿਹੜੀ ਮਾਇਆ ਵਾਲੀ ਕੁਰਸੀ ਸੀ ਉਹ ਚੁੱਕਦੇ। ਮਾਤਾ ਜੀ ਨੇ ਲਈ ਜਾਂਦੇ ਨੂੰ ਵੀ ਦੇਖਿਆ, ਚਲੋ ਕੁਝ ਨਾ ਗੱਲ ਹੋਈ। ਅਗਲੇ ਦਿਨ ਦਿਨੇ ਸਾਧ ਸੰਗਤ ਜੀ ਮਾਤਾ ਜੀ ਨੇ ਪੁੱਛਿਆ ਸੀ ਭਈ ਚੰਗਾ ਕੀਤਾ ਤੂੰ ਗੰਗੂ ਜਿਹੜੀ ਮਾਇਆ ਸਾਂਭ ਲਈ ਹੈ। ਕਹਿਣ ਲੱਗਾ ਕਿਹੜੀ ਮਾਇਆ? ਮਾਤਾ ਜੀ ਨੇ ਆਖਿਆ ਜਿਹੜੀ ਰਾਤ ਚੱਕ ਕੇ ਲੈ ਕੇ ਗਿਆ। ਉਸੇ ਵੇਲੇ ਸਾਧ ਸੰਗਤ ਜੀ ਉੱਚੀ ਉੱਚੀ ਬੋਲਣ ਲੱਗ ਪਿਆ, ਕਹਿੰਦਾ ਨਾਲੇ ਤਾਂ ਤੁਹਾਨੂੰ ਆਪਣੇ ਘਰੇ ਲਿਆਵਾਂ, ਨਾਲੇ ਮੈਂ ਤੁਸੀਂ ਬਾਕੀ ਜੀ ਹਕੂਮਤ ਤੇ ਇੰਨਾ ਰਿਸਕ ਲਿਆ, ਤੁਹਾਨੂੰ ਪ੍ਰਸ਼ਾਦੇ ਛਕਾਵਾਂ ਤੇ ਉੱਪਰੋਂ ਤੁਸੀਂ ਮੈਨੂੰ ਚੋਰ ਕਹਿੰਦੇ ਜੇ, ਮੈਂ ਤੁਹਾਡੀ ਮਾਇਆ ਲਗਾ ਲਈ। ਮਾਤਾ ਗੁਜਰ ਕੌਰ ਜੀ ਨੇ ਆਖਿਆ ਵੀ ਕੋਈ ਮਾਤਾ ਦੀ ਮਾਇਆ ਦੀ ਕੋਈ ਗੱਲ ਨੀ, ਤੂੰ ਗੰਗੂ ਮਾਇਆ ਰੱਖ ਲੈ ਭਾਵੇਂ ਬੇਸ਼ੱਕ, ਪਰ ਰੌਲਾ ਪਾਉਣ ਦੀ ਕਿਹੜੀ ਗੱਲ ਹੈ? ਕਹਿਣ ਲੱਗਾ ਇਹਦੇ ਨਾਲ ਤਾਂ ਮੈਂ ਤੁਹਾਨੂੰ ਗ੍ਰਿਫਤਾਰ ਕਰਵਾਵਾਂ ਤੇ ਮੈਨੂੰ ਉਧਰੋਂ ਮਾਇਆ ਮਿਲ ਜਾਏਗੀ। ਜੇ ਤੁਸੀਂ ਮਾਇਆ ਕਰਕੇ ਹੀ ਇਹ ਮੇਰੇ ਤੇ ਮਾਇਆ ਦਾ ਦੋਸ਼ ਲਾਉਣਾ, ਫਿਰ ਮੈਂ ਸਰਕਾਰ ਵੱਲੋਂ ਇਨਾਮ ਲੈ ਲਾਂਗਾ। ਕਹਿੰਦੇ ਨੇ ਗੰਗੂ ਦੀ ਮਾਤਾ ਨੇ ਵੀ ਸਾਧ ਸੰਗਤ ਜੀ ਉਹਨੂੰ ਮਨਾ ਕੀਤਾ ਸੀ ਕਿ ਗੁਰੂ ਸਾਹਿਬ ਦਾ ਪਰਿਵਾਰ ਹੈ, ਦੇਖ ਆਪਾਂ ਗੁਰੂ ਦੇ ਆਸਰੇ ਤੇ ਅੱਜ ਤੱਕ ਪਲਦੇ ਰਹੇ ਹਾਂ, ਕੁਝ ਅਕਲ ਨੂੰ ਹੱਥ ਮਾਰ। ਤੇ ਜਦੋਂ ਮਾਇਆ ਨੇ ਮੱਤ ਮਾਰ ਦਿੱਤੀ ਸਾਧ ਸੰਗਤ ਜੀ ਉਹਦੀ, ਫਿਰ ਕਹਿੰਦੇ ਉਹਦੀ ਸਮਝ ਵਿੱਚ ਕੁਝ ਨਾ ਆਇਆ। ਉਹਨੇ ਸ਼ਿਕਾਇਤ ਕਰ ਦਿੱਤੀ ਸੀ ਸਾਧ ਸੰਗਤ ਜੀ ਉਸ ਵੇਲੇ ਜਾ ਕੇ ਮਰਿੰਡੇ ਥਾਣੇ ਵਿੱਚ, ਤੇ ਉੱਥੋਂ ਦੇ ਕੋਤਵਾਲ ਸਨ ਜਾਨੀ ਖਾਂ ਤੇ ਮਾਨੀ ਖਾਂ। ਉਹਨਾਂ ਦੋਵਾਂ ਨੂੰ ਜਿਸ ਵੇਲੇ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਜੀ ਤੇ ਉਹਨਾਂ ਦੇ ਬੱਚੇ ਇੱਥੇ ਨੇ, ਉਹ ਬੱਚਿਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਸਾਧ ਸੰਗਤ ਜੀ ਆਏ। ਬੱਚਿਆਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਬਈ ਸਾਡੀ ਗ੍ਰਿਫਤਾਰੀ ਹੋਣ ਨੂੰ ਫਿਰਦੀ ਹੈ, ਗ੍ਰਿਫਤਾਰੀ ਤੋਂ ਬਾਅਦ ਕੀ ਹੋਵੇਗਾ। ਉਹ ਕਹਿੰਦੇ ਨੇ ਸਾਧ ਸੰਗਤ ਜੀ ਉੱਥੇ ਵੀ ਆਪੋ ਵਿੱਚ ਦੀ ਏਦਾਂ ਹੀ ਦੋਵੇਂ ਬੱਚੇ ਗੱਲਾਂ ਕਰੀ ਜਾਂਦੇ। 5 ਸਾਲ ਤੇ 7 ਸਾਲ ਉਹਨਾਂ ਦੀ ਉਮਰ, ਕੋਈ ਲਾਭ ਤੇ ਹਾਨੀ ਦਾ ਜਿਹੜੀ ਉਮਰ ਦੇ ਬੱਚਿਆਂ ਨੂੰ ਸਾਧ ਸੰਗਤ ਜੀ ਪਤਾ ਨਹੀਂ ਹੁੰਦਾ। ਆਪੋ ਵਿੱਚ ਦੀ ਵਿਚਾਰਾਂ ਕਰੀ ਜਾਂਦੇ ਆ, ਦੋਵੇਂ ਭਰਾ ਇੱਕ ਦੂਜੇ ਨਾਲ ਗੱਲਾਂ ਕਰਦੇ, ਤੇ ਵਿਦਵਾਨਾਂ ਨੇ ਉਹਨਾਂ ਦੇ ਮਨ ਦੀ ਹਾਲਤ ਜਿਹੜੀ ਸਾਧ ਸੰਗਤ ਜੀ ਏਦਾਂ ਦੀ, ਕਹਿੰਦੇ ਨੇ ਅੱਲਾ ਯਾਰ ਖਾਂ ਜੋਗੀ ਜੀ। ਉਹ ਕਹਿੰਦੇ ਆਪੋ ਵਿੱਚ ਦੀ ਗੱਲਾਂ ਕਰਦੇ ਆ, ਇੱਕ ਦੂਜੇ ਨੂੰ ਕਹਿੰਦੇ ਆ ਭਈ ਜਬ ਰਣਜੀਤ ਜੀਤ ਕੇ ਅਜੀਤ ਆਏਗੇ, ਅੱਬਾ ਕੇ ਸਾਥ ਜਿਸ ਘੜੀ ਜੁਝਾਰ ਆਏਗੇ, ਦਿਲਾ ਕਰਕੇ ਹਰ ਏਕ ਤੇ ਹਮ ਰੂਟ ਜਾਏਗੇ, ਮਾਤਾ ਕਭੀ ਪਿਤਾ ਕਭੀ ਭਾਈ ਬਣਾਏਗੇ। ਗੱਲਾਂ ਕਰਦੇ ਆਪੋ ਵਿੱਚ ਦੀ, ਵੀ ਜਦੋਂ ਦਾਦੀ ਜੀ ਨੇ ਦੱਸਿਆ ਨਾ ਕਿ ਜੰਗ ਲੱਗੀ ਆ, ਜਦੋਂ ਜੰਗ ਜਿੱਤਿਆ ਤੇ ਉਹ ਫਿਰ ਆਪਣਾ ਮੇਲ ਹੋਵੇਗਾ ਤੁਹਾਡੇ ਪਿਤਾ ਜੀ ਨਾਲ, ਤੁਹਾਡੇ ਵੱਡੇ ਵੀਰਾਂ ਨਾਲ। ਤੇ ਕਹਿੰਦੇ ਨੇ ਜਦੋਂ ਜੰਗ ਜਿੱਤ ਕੇ ਸਾਡਾ ਵੱਡਾ ਵੀਰ ਅਜੀਤ ਸਿੰਘ ਆਵੇਗਾ, ਜਦੋਂ ਸਾਡੇ ਪਿਤਾ ਦੇ ਨਾਲ ਜਯਾਤ ਸਿੰਘ ਆਵੇਗਾ, ਫਿਰ ਅਸੀਂ ਉਹਨਾਂ ਨਾਲ ਗਿਲਾ ਕਰਾਂਗੇ, ਸਾਨੂੰ ਇਕੱਲਿਆਂ ਨੂੰ ਕਿਉਂ ਛੱਡ ਕੇ ਗਏ, ਫਿਰ ਅਸੀਂ ਰੁੱਸ ਜਾਵਾਂਗੇ ਸਾਰਿਆਂ ਨਾਲ, ਫਿਰ ਕਦੀ ਸਾਨੂੰ ਸਾਡੀ ਇਹ ਮਾਤਾ ਮਨਾਵੇਗੀ, ਕਦੀ ਪਿਤਾ ਮਨਾਵੇਗਾ, ਕਦੀ ਵੱਡੇ ਵੀਰ ਮਨਾਉਣਗੇ। ਕਹਿੰਦੇ ਮਾਤਾ ਕਦੀ ਪਿਤਾ ਕਦੀ ਭਾਈ ਮਨਾਏਗੇ, ਗਲੇ ਲਗਾ ਕੇ ਹਮਕੋ ਕਹੇਗੇ ਬਾਰ ਬਾਰ, ਮਾਨ ਜਾਓ ਲੇਕਿਨ ਹਮ ਨਹੀਂ ਮਾਨੇਗੇ ਦਿਨ ਹਾਰ। ਕਹਿੰਦੇ ਆਪਾਂ ਨੂੰ ਕਹਿਣਗੇ ਤੁਸੀਂ ਗਲੇ ਲਾ ਲਾ ਕੇ ਮੰਨ ਜਾਓ ਪਰ ਆਪਾਂ ਏਡੀ ਚੇਤੀ ਮੰਨਣ। ਗੱਲਾਂ ਕਰਦੇ ਆਪੋ ਵਿੱਚ, ਕਿਉਂ ਨੀ ਮੰਨਣਾ? ਫਿਰ ਇੱਕ ਦੂਸਰੇ ਦੂਸਰਾ ਪਹਿਲੇ ਨੂੰ ਕਹਿੰਦਾ, ਉਹ ਕਹਿੰਦਾ ਇਕਰਾਰ ਲੇਂਗੇ ਹਰ ਇੱਕ ਤੇ ਭੁਲਾਣਾ ਨਾ ਫਿਰ ਕਦੀ। ਕਹਿੰਦੇ ਸਾਰਿਆਂ ਕੋਲੋਂ ਮੰਨ ਜਾਵਾਂਗੇ ਪਰ ਉਹਨਾਂ ਸਾਰਿਆਂ ਕੋਲੋਂ ਬਚਣ ਲਵਾਂਗੇ, ਵੀ ਮੁੜ ਕੇ ਨਾ ਕਦੀ ਏਦਾਂ ਕਰਿਓ। ਬਾਹਰ ਦਿਗਰ ਵੀ ਪਿਛੜ ਕੇ ਸਤਾਣਾ ਨਾ ਫਿਰ ਕਦੀ, ਤੂੰ ਅਕੇਲੇ ਛੋੜ ਕੇ ਜਾਣਾ ਨਾ ਫਿਰ ਕਦੀ। ਅੱਲਾ ਯਾਰ ਖਾਂ ਜੋਗੀ ਕਹਿੰਦਾ ਉਹ ਇੱਕ ਦੂਜੇ ਨਾਲ ਗੱਲਾਂ ਕਰਦੇ, ਹਾਂ ਆਪਾਂ ਮੰਨ ਜਾਵਾਂਗੇ ਫਿਰ, ਕਿਉਂਕਿ ਮੰਨਣਾ ਤਾਂ ਪੈਣਾ ਹੀ ਹੈ ਜਦੋਂ ਆਪਾਂ ਨੂੰ ਗੱਲ ਨਾ ਲਾਉਣਗੇ, ਪਿਆਰ ਕਰਨਗੇ, ਪਰ ਹਰ ਇੱਕ ਦੇ ਕੋਲੋਂ ਮੁੜ ਕੇ ਇਕਰਾਰ ਲਵਾਂਗੇ ਵੀ ਮੁੜ ਕੇ ਨਾ ਕਦੀ ਏਦਾਂ ਕਰਿਓ। ਅਸੀਂ ਇਕੱਲੇ ਹੋਈਏ ਤੇ ਸਾਰੀ ਲਸ਼ਕਰ ਸਾਰੀ ਫੌਜ ਸੂਰਮਿਆਂ ਦੀ, ਤੇ ਤੁਸੀਂ ਤੁਹਾਨੂੰ ਜੰਗ ਦਾ ਇੰਨਾ ਜ਼ਿਆਦਾ ਚਾਅ ਵੀ ਆਪਣੇ ਭਰਾਵਾਂ ਦਾ ਵੀ ਚੇਤਾ ਭੁੱਲ ਗਿਆ, ਫਿਰ ਉਹਨਾਂ ਨੂੰ ਕਹਾਂਗੇ ਮੁੜ ਕੇ ਨਾ ਕਦੀ ਇਸ ਤਰ੍ਹਾਂ ਕਰਨਾ, ਉਹਨਾਂ ਦੇ ਕੋਲੋਂ ਵਾਅਦਾ ਲਵਾਂਗੇ। ਤੇ ਸਾਧ ਸੰਗਤ ਜੀ ਆਪੋ ਵਿੱਚ ਦੀ ਗੱਲਾਂ ਕਰਦੇ, ਉਹਨੇ ਚਿਰ ਨੂੰ ਤੇ ਜਿਹੜੀ ਮਰਿੰਡੇ ਤੋਂ ਇਹ ਕੋਤਵਾਲ ਜਾਨੀ ਖਾਂ ਮਾਨੀ ਖਾਂ ਸੀ, ਧਾੜ ਆਪਣੀ ਲੈ ਕੇ ਸਾਧ ਜਾ ਕੇ ਪਿੰਡ ਛੇੜੀ, ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਹੋਈ। ਜਦੋਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਸਾਧ ਸੰਗਤ ਜੀ ਦੋਵੇਂ ਕੋਤਵਾਲ ਤੁਰਨ ਲੱਗੇ, ਉਸ ਵੇਲੇ ਮਾਤਾ ਗੁਜਰ ਕੌਰ ਜੀ ਨੇ ਆਖਿਆ ਸੀ, ਜਾ ਗੰਗੂਆ, ਜਿਸ ਮਾਇਆ ਦੇ ਲਾਲਚ ਵਿੱਚ ਤੂੰ ਏਡਾ ਵੱਡਾ ਕਹਿਰ ਕਮਾਇਆ, ਉਹ ਮਾਇਆ ਤੈਨੂੰ ਵਰਤਣੀ ਨਹੀਂ ਮਿਲਣੀ। ਜਦੋਂ ਇਹ ਗੱਲ ਮਾਤਾ ਜੀ ਨੇ ਕੀਤੀ ਤੇ ਉਹ ਜਾਨੀ ਖਾਂ ਮਾਨੀ ਖਾਂ ਦੇ ਕੰਨ ਵਿੱਚ ਸਾਧ ਸੰਗਤ ਜੀ ਆਵਾਜ਼ ਪਈ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸਲ ਵਿੱਚ ਇਹਨਾਂ ਦੀ ਕੁਝ ਮਾਇਆ ਸੀ ਜਿਹੜੀ ਇਹਦੇ ਕੋਲ, ਮਾਇਆ ਦੀ ਖ਼ਬਰ ਮਿਲ ਗਈ। ਉਸ ਵੇਲੇ ਤੇ ਉਹ ਬੋਲੇ ਨਹੀਂ, ਕਿਉਂਕਿ ਸਰਕਾਰ ਜਿਹੜੀ ਸਾਧ ਸੰਗਤ ਜੀ ਦੀ ਇੱਕ ਨੀਤੀ ਹੁੰਦੀ ਆ ਵੀ ਬੰਦੇ ਕੋਲੋਂ ਜਿੰਨੀ ਦੇਰ ਕੰਮ ਲੈਂਦਾ ਉਨੀ ਦੇਰ ਕੰਮ ਲਓ ਤੇ ਬਾਅਦ ਵਿੱਚ ਜਦੋਂ ਉਹਨਾਂ ਉਹਦੇ ਕੰਮ ਦਾ ਨਾ ਰਹੇ ਫਿਰ ਸਾਧ ਸੰਗਤ ਜੀ ਉਹ ਰਵੱਈਆ ਆਪਣਾ ਬਦਲ ਉਦੋਂ ਤਾਂ ਉਹ ਲੈ ਕੇ ਚਲੇ ਗਏ। ਉਹ ਰਾਤ ਜਿਹੜੀ ਸੀ ਸਾਧ ਸੰਗਤ ਜੀ ਮਾਤਾ ਜੀ ਨੇ ਤੇ ਸਾਹਿਬਜ਼ਾਦਿਆਂ ਨੇ ਮਰਿੰਡੇ ਵਿੱਚ ਕੱਟੀ। ਸਭ ਤੋਂ ਪਹਿਲਾਂ ਆਪਣਾ ਇਤਿਹਾਸ ਲਿਖਵਾਉਣ ਵਾਲੇ ਸਮੇਂ ਚ ਕਹਿੰਦਾ ਵੀ ਬੀਬੀਆਂ ਛੋਟਿਆਂ ਛੋਟਿਆਂ ਬੱਚਿਆਂ ਨੂੰ ਲੈ ਕੇ ਸਾਧ ਸੰਗਤ ਜੀ ਤੇ ਕੈਦ ਕਰ ਦਿੱਤੀਆਂ ਗਈਆਂ ਲਾਹੌਰ ਵਿੱਚ। ਉੱਥੇ ਉਹਨਾਂ ਕੋਲੋਂ ਸਵਾ ਸਵਾ ਮਨ ਦੇ ਪੀਸਣੇ ਪਾਏ ਗਏ। ਉੱਥੇ ਬੀਬੀਆਂ ਨੂੰ ਸਾਧ ਸੰਗਤ ਜੀ ਤੇ ਆਪਣੇ ਬੱਚਿਆਂ ਦੀਆਂ ਸ਼ਹਾਦਤਾਂ ਦੇਖਣੀਆਂ ਪਈਆਂ। ਪਰ ਉਹਨਾਂ ਬੀਬੀਆਂ ਦੇ ਜੇਲ੍ਹ ਵਿੱਚ ਪੈਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਿੱਖ ਇਤਿਹਾਸ ਵਿੱਚ ਸਾਧ ਸੰਗਤ ਜੀ ਮਾਤਾਵਾਂ ਵਿੱਚੋਂ ਬੀਬੀਆਂ ਵਿੱਚੋਂ ਜੇ ਕਿਸੇ ਨੇ ਰਾਤ ਜੇਲ੍ਹ ਵਿੱਚ ਕੱਟੀ ਤੇ ਉਹ ਮਾਤਾ ਆਪਣੇ ਪੋਤਰਿਆਂ ਸਮੇਤ ਉੱਥੇ ਰਹੇ। ਅਗਲੇ ਦਿਨ ਸਾਧ ਸੰਗਤ ਜੀ ਸਿੱਝਾ ਹੋਇਆ ਵਜੀਦਾ ਵਾਪਸ ਆ ਗਿਆ ਸੀ ਅਨੰਦਪੁਰ ਸਾਹਿਬ ਤੋਂ। ਜਦੋਂ ਸਰਸਾ ਪਾਰ ਕਰਕੇ ਮਹਾਰਾਜ ਜੀ ਚਮਕੌਰ ਸਾਹਿਬ ਨੂੰ ਚਲੇ ਗਏ ਇਹਦੇ ਹੱਥ ਨਾ ਆਏ। ਜੇ ਫਿਰ ਸਾਧ ਸੰਗਤ ਜੀ ਵੇਖਿਆ ਇਹਨੇ ਉੱਧਰ ਕੀ ਭਾਅ ਤੁਲੇ ਤੇ ਬਹੁਤ ਸਿੱਝਿਆ ਸੀ ਆਪਣੇ ਆਪ ਵਿੱਚ, ਬੜਾ ਪਰੇਸ਼ਾਨ। ਉਹਨੇ ਚਿਰ ਨੂੰ ਜਾਨੀ ਖਾਂ ਤੇ ਮਾਨੀ ਖਾਂ ਨੇ ਜਾ ਕੇ ਖ਼ਬਰ ਦੇ ਦਿੱਤੀ। ਆਖਿਆ ਨਵਾਬ ਜੀ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਿਰਧ ਮਾਤਾ ਤੇ ਉਹਦੇ ਛੋਟੇ ਦੋਵੇਂ ਬੱਚੇ ਸਾਡੀ ਗ੍ਰਿਫਤਾਰੀ ਵਿੱਚ ਨੇ ਤੇ ਤੁਹਾਡੀ ਆਗਿਆ ਲੈਣ ਵਾਸਤੇ ਆਏ ਵੀ ਲੈ ਕੇ ਆਈਏ। ਬੜਾ ਖੁਸ਼ ਹੋਇਆ ਉਹਨੇ ਕਿਹਾ ਹੁਣ ਅੱਛਾ ਛੋਟੇ ਬੱਚੇ ਕਾਬੂ ਆ ਗਏ ਤੇ ਫਿਰ ਹੁਣ ਉਹਨਾਂ ਨੂੰ ਛਡਾਉਣ ਵਾਸਤੇ ਉਹਨਾਂ ਦਾ ਪਿਤਾ ਵੀ ਜ਼ਰੂਰ ਆਵੇਗਾ ਤੇ ਹੁਣ ਮੈਂ ਮਨਾਵਾਂਗਾ ਆਪਣੀ ਮਕੀਨ। ਭਾਈ ਅਨੰਦਪੁਰ ਸਾਹਿਬ ਚੋਂ ਤਾਂ ਭੱਜ ਗਏ ਸੀ, ਹੁਣ ਕਿੱਥੇ ਜਾਵੋਗੇ? ਜਾਓ ਲੈ ਕੇ ਆਓ ਉਹਨਾਂ ਨੂੰ ਛੇਤੀ। ਤੇ ਸਾਧ ਸੰਗਤ ਜੀ ਫਿਰ ਮਰਿੰਡੇ ਤੋਂ ਉਹਨਾਂ ਨੂੰ ਲੈ ਕੇ ਆਏ ਸਰਹੰਦ। ਸਰਹੰਦ ਸਾਧ ਸੰਗਤ ਜੀ ਇਹਦੀ ਵਜੀਦੇ ਦੀ ਕਚਹਿਰੀ ਲੱਗ ਗਈ ਸੀ ਉਸ ਵੇਲੇ। ਲਿਆ ਕੇ ਜਿੱਥੇ ਇਹਨਾਂ ਨੂੰ ਗ੍ਰਿਫਤਾਰ ਕੀਤਿਆਂ ਹੋਇਆਂ ਨੂੰ ਸਾਧ ਸੰਗਤ ਜੀ ਫਿਰ ਟਿਕਾਣਾ ਦਿੱਤਾ ਗਿਆ, ਉਹਨੂੰ ਹੁਣ ਆਪਾਂ ਕਹਿੰਦੇ ਹਾਂ ਠੰਡਾ ਬੁਰਜ ਗੁਰਦੁਆਰਾ ਤੇ ਬਣਿਆ ਹੋਇਆ। ਠੰਡਾ ਬੁਰਜ ਸਾਧ ਸੰਗਤ ਜੀ ਨੂੰ ਇਸ ਕਰਕੇ ਕਹਿੰਦੇ ਸਨ ਕਿ ਉਹਦੇ ਕੋਲ ਦੀ ਉਹਨਾਂ ਦਿਨਾਂ ਵਿੱਚ ਇੱਕ ਨਦੀ ਵਗਦੀ ਸੀ ਤੇ ਚਾਰ ਚਫੇਰੇ ਉਹਦੇ ਚ ਰੋਕੇ ਸਨ। ਗਰਮੀਆਂ ਵਿੱਚ ਇਹ ਨਵਾਬ ਵਜੀਦਾ ਆਪਣਾ ਸਮਾਂ ਗਰਮੀ ਦਾ ਕੱਟਣ ਵਾਸਤੇ ਉਸ ਬੁਰਜ ਵਿੱਚ ਬੈਠਿਆ ਕਰਦਾ ਸੀ। ਗਰਮੀ ਵਿੱਚ ਵੀ ਉਹਦੇ ਵਿੱਚ ਸਾਧ ਸੰਗਤ ਜੀ ਠੰਡੀ ਹਵਾ ਆਉਂਦੀ ਹੁੰਦੀ ਸੀ, ਇਸ ਕਰਕੇ ਉਹਨੂੰ ਠੰਡਾ ਬੁਰਜ ਕਹਿੰਦੇ ਸਨ। ਤੇ ਹੁਣ ਤੇ ਭਲਾ ਮਹੀਨਾ ਹੀ ਪੋਹ ਦਾ, ਹੁਣ ਤਾਂ ਰੋਤੀ ਸਰਦੀ ਦੀ ਤੇ ਦੁੱਖ ਦੇਣ ਵਾਸਤੇ ਦੁਖੀ ਕਰਨ ਵਾਸਤੇ ਸਾਧ ਸੰਗਤ ਜੀ ਉਸੇ ਠੰਡੇ ਬੁਰਜ ਵਿੱਚ ਜਿਸ ਵਿੱਚ ਗਰਮੀਆਂ ਚ ਵੀ ਠੰਡੀ ਹਵਾ ਲੱਗਦੀ ਹੈ, ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਉੱਥੇ ਠੰਡੇ ਬੁਰਜ ਵਿੱਚ ਬੰਦ। ਉੱਥੇ ਸਾਧ ਸੰਗਤ ਜੀ ਉਹ ਰਾਤ ਰਹੇ, ਕੋਈ ਬਸਤਰ ਨੀ ਉੱਤੇ ਲੈਣ ਵਾਸਤੇ। ਕਿਸੇ ਨੇ ਜਲ ਪਾਣੀ ਨੀ ਉਹਨਾਂ ਨੂੰ ਪੁੱਛਿਆ, ਕਿਸੇ ਨੇ ਪ੍ਰਸ਼ਾਦਾ ਨੀ ਛਕਾਇਆ। ਛਾਵਾਂ ਪੈ ਗਈਆਂ। ਸਾਹਿਬਜ਼ਾਦਿਆਂ ਨੇ ਪੋਤਰਿਆਂ ਨੇ ਪੁੱਛਿਆ ਆਪਣੀ ਦਾਦੀ ਨੂੰ ਵੀ ਸਾਨੂੰ ਇੱਥੇ ਮਾਤਾ ਜੀ ਕਿਉਂ ਲੈ ਕੇ ਆਏ ਭਲਾ? ਤੇ ਦੋਵਾਂ ਨੂੰ ਗੱਲ ਨਾਲ ਲਾ ਕੇ ਸਾਧ ਸੰਗਤ ਜੀ ਫਿਰ ਉਸ ਵੇਲੇ ਉਹਨਾਂ ਦੇ ਵੱਡਿਆਂ ਦੀਆਂ ਬਾਤਾਂ ਸੁਣਾਈਆਂ ਸਨ ਤੇ ਉਹਨਾਂ ਦੇ ਦਾਦੀ ਮਾਤਾ ਗੁਜਰ ਕੌਰ ਜੀ ਨੇ ਭਾਈ ਇਹ ਤੁਹਾਨੂੰ ਆਪਣੇ ਦਾਦੇ ਦਾ ਚੇਤਾ ਨਾ, ਉਹਨਾਂ ਨੇ ਸ਼ਹੀਦੀ ਦਿੱਤੀ ਸੀ। ਸੱਚ ਨਾਲ ਝੂਠ ਦੀ ਲੜਾਈ ਸ਼ੁਰੂ ਤੋਂ ਤੁਰੀ ਆਈ ਹੈ ਤੇ ਮੈਨੂੰ ਐਵੇਂ ਲੱਗਦਾ ਭਾਈ ਦਾਦੇ ਵਾਲਾ ਕੰਮ ਹੁਣ ਤੁਹਾਡੇ ਚ ਵੀ ਹੋ ਗੁਜਰੇਗਾ। ਕਹਿੰਦੇ ਦੋਵਾਂ ਨੂੰ ਆਪਣੀ ਗੋਦ ਵਿੱਚ ਲੈ ਕੇ ਸਾਧ ਸੰਗਤ ਜੀ ਰਹਿਰਾ ਸਾਹਿਬ ਜੀ ਦਾ ਪਾਠ ਮਾਤਾ ਜੀ ਨੇ ਕੀਤਾ। ਰਾਤ ਆਪਣੀ ਹਿੱਕ ਨਾਲ ਲਾ ਕੇ ਉਹਨਾਂ ਨੂੰ ਪੋਤਰਿਆਂ ਨੂੰ ਬਤੀਤ ਕੀਤੇ। ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਮਹਾਰਾਜ ਜੀ ਦੇ ਕਾਰਜਯੋਗ ਮਾਤਾ ਜੀ ਤੇ ਉਹਨਾਂ ਦੇ ਦੋਵੇਂ ਪੁੱਤਰ ਛੋਟੇ ਫੜੇ ਗਏ ਨੇ ਤੇ ਠੰਡੇ ਬੁਰਜ ਵਿੱਚ ਕੈਦ ਕੀਤੇ ਹਨ। ਬਾਹਰ ਕਰੜਾ ਪਹਿਰਾ ਲਾ ਦਿੱਤਾ ਗਿਆ, ਕਿਸੇ ਨੂੰ ਮਿਲਣ ਨਹੀਂ ਦਿੱਤਾ ਜਾਂਦਾ, ਕੋਈ ਕੱਪੜਾ ਬਸਤਰ ਨਹੀਂ ਉਹਨਾਂ ਨੂੰ ਦਿੱਤਾ ਗਿਆ, ਕਿਸੇ ਨੇ ਪ੍ਰਸ਼ਾਦਾ ਪਾਣੀ ਨਹੀਂ ਛਕਾਇਆ। ਜਿਹੜੇ ਭਾਵਨਾ ਵਾਲੇ ਸਨ ਪਰਉਪਕਾਰ ਦੀ ਵਾਲੇ ਸਾਧ ਸੰਗਤ ਜੀ ਉਹਨਾਂ ਦਾ ਹਿਰਦਾ ਤਰਾ ਤਰਾ ਕਰ ਉੱਠਿਆ ਗੱਲ ਸੁਣ ਕੇ, ਪਰ ਕੋਈ ਬੋਲ ਨਹੀਂ ਸੀ ਸਕਦਾ। ਅਗਲਾ ਦਿਨ ਹੋਇਆ ਸਾਧ ਸੰਗਤ ਜੀ ਫਿਰ ਵਜੀਦੇ ਨੇ ਆਪਣੀ ਸਭਾ ਲਾਈ। ਲੱਗੀ ਹੋਈ ਕਚਹਿਰੀ ਵਿੱਚ ਉਹਨੇ ਸੁਨੇਹਾ ਭੇਜਿਆ ਵੀ ਜਾਓ ਗੁਰੂ ਦੇ ਪੁੱਤਰਾਂ ਨੂੰ ਬੁਲਾ ਕੇ ਲੈ ਕੇ ਆਓ। ਪਹਿਰੇਦਾਰ ਆਇਆ, ਉਹਨੇ ਆਣ ਕੇ ਮਾਤਾ ਜੀ ਨੂੰ ਆਖਿਆ ਭਾਈ ਤੇ ਮੈਂ ਇਹਨਾਂ ਦੋਵਾਂ ਬੱਚਿਆਂ ਨੂੰ ਲੈ ਕੇ ਜਾਣਾ। ਮਾਤਾ ਜੀ ਨੇ ਆਖਿਆ ਬੱਚਿਆਂ ਨੂੰ ਕਾਹਨੂੰ ਲੈ ਕੇ ਜਾਣਾ, ਕੀ ਗੱਲ ਤੇ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ? ਉਹਨੇ ਪਹਿਰੇਦਾਰ ਨੇ ਆਖਿਆ ਨਹੀਂ ਕਸੂਰ ਵਾਲੀ ਕੋਈ ਗੱਲ ਨਹੀਂ, ਕਚਹਿਰੀ ਲੱਗੀ ਹੈ ਤੇ ਨਵਾਬ ਸਾਹਿਬ ਨੇ ਆਖਿਆ ਵੀ ਬੱਚਿਆਂ ਨੂੰ ਸਿਰਫ ਦੇਖਣਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚਿਆਂ ਨੂੰ ਦੇਖਣ ਲਈ ਕਚਹਿਰੀ ਚ ਮੰਗਾਇਆ। ਤੇ ਹਿੱਕ ਨਾਲ ਲਾ ਕੇ ਦੋਵਾਂ ਬੱਚਿਆਂ ਨੂੰ ਮਾਤਾ ਜੀ ਨੇ ਆਖਿਆ ਸੀ ਜਾਓ ਪੁੱਤਰ ਜੀ, ਦੇਖਣਾ ਤਾਂ ਉਹਨਾਂ ਨੇ ਤੁਹਾਨੂੰ ਕੋਈ ਨਹੀਂ, ਜਿਹੜੀ ਗੱਲ ਮੈਂ ਤੁਹਾਨੂੰ ਰਾਤ ਦੱਸੀ ਸੀ ਕਿ ਦਾਦੇ ਦੇ ਪੂਰਨਿਆਂ ਨੂੰ ਚੇਤੇ ਰੱਖਿਓ, ਉਹ ਹੁਣ ਸਮਾਂ ਆ ਗਿਆ ਜੀ, ਕਿਉਂਕਿ ਮਾਤਾ ਕਲਗੀਧਰ ਪਾਤਸ਼ਾਹ ਜੀ ਤੇ ਉਹਨਾਂ ਨੂੰ ਪਤਾ ਵੀ ਹੁਣ ਕੋਈ ਭਾਣਾ ਵਾਪਰੇਗਾ। ਦੇਖਣ ਵਾਸਤੇ ਜੇ ਸਿਰਫ ਬੱਚਿਆਂ ਨੂੰ ਦੇਖਣ ਦਾ ਉਹਨਾਂ ਨੂੰ ਇੰਨਾ ਚਾਹ ਤੇ ਰਾਤ ਕਿਤੇ ਟਿਕਾਣਾ ਵੀ ਚੰਗੇ ਥਾਂ ਦੇਖਣਾ। ਰਾਤ ਸਾਰੀ ਠੰਡੇ ਬੁਰਜ ਵਿੱਚ ਰੱਖਿਆ ਤੇ ਦਿਨੇ ਕਹਿੰਦੇ ਦੇਖਣਾ ਸਿਰਫ ਦੇਖਣ ਲਈ ਨਹੀਂ। ਸਾਹਿਬਜ਼ਾਦੇ ਨੇ ਆਖਿਆ ਕੋਈ ਗੱਲ ਨੀ, ਸਾਨੂੰ ਆਪਣੀ ਕੁਲ ਦੀ ਰੀਤੀ ਦਾ ਮਾਤਾ ਜੀ ਪਤਾ, ਤੁਸੀਂ ਚਿੰਤਾ ਨਾ ਕਰੋ, ਸਾਨੂੰ ਜਾਣ ਦਿਓ। ਦੋਵਾਂ ਨੂੰ ਸਾਧ ਸੰਗਤ ਜੀ ਫਿਰ ਸੋ ਰਿਹਾ ਮਾਤਾ ਗੁਜਰੀ ਜੀ ਨੇ, ਪਹਿਰੇਦਾਰ ਲਾ ਕੇ ਚਲਿਆ ਗਿਆ। ਪਹਿਲਾ ਦਿਨ ਸੀ ਕਹਿੰਦੇ ਕਚਹਿਰੀ ਵਿੱਚ ਸਾਧ ਸੰਗਤ ਜੀ ਜਿਸ ਵੇਲੇ ਪੇਸ਼ ਕੀਤਾ, 5 ਤੇ 7 ਸਾਲ ਦਾ ਬੱਚਾ ਸੀ ਉਸ ਵੇਲੇ ਬਗਾਨਿਆਂ ਦੀ ਕਚਹਿਰੀ ਵਿੱਚ ਤੇ ਜਿੱਥੇ ਬੈਠੇ ਸਨ ਨਾ ਕਚਹਿਰੀ ਲਾ ਕੇ, ਉੱਥੇ ਵੀ ਸਾਧ ਸੰਗਤ ਜੀ ਕੋਈ ਸਧਾਰਨ ਮਨੁੱਖ ਨਹੀਂ, ਵੱਡੇ ਵੱਡੇ ਉੱਚੇ ਉੱਚੇ ਸਰੀਰਾਂ ਵਾਲੇ ਤੇ ਵੱਡੇ ਵੱਡੇ ਖੁੱਲੇ ਜਿਨ੍ਹਾਂ ਨੇ ਆਪਣੇ ਸਿਰ ਉੱਤੇ ਸਜਾਏ ਸਨ, ਖੇਤਰ ਜਿਨ੍ਹਾਂ ਦੇ ਲਾਲ ਤੇ ਖੁੰਡੀਆਂ ਮੁੱਛਾਂ, ਜਿਹੜੇ ਸੈਨਾਪਤੀ ਤੇ ਸਰਦਾਰ ਸਨ ਸਾਰੀਆਂ ਫੌਜਾਂ ਦੇ, ਉਹ ਚੁਣਵੇਂ ਚੁਣਵੇਂ ਸਾਧ ਸੰਗਤ ਜੀ ਉੱਥੇ ਇਕੱਠੇ ਹੋਏ ਸਨ। ਜਿਸ ਵੇਲੇ ਸਾਹਿਬਜ਼ਾਦੇ ਕਚਹਿਰੀ ਵਿੱਚ ਗਏ, ਇਹਨਾਂ ਨੇ ਜਾ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਜੀਦੇ ਨੇ ਲਾਲ ਅੱਖਾਂ ਕਰਕੇ ਆਖਿਆ, ਚੁੱਪ ਕਰੋ ਬੱਚਿਓ, ਇੱਥੇ ਫਤਿਹ ਕੋਈ ਨੀ ਚੱਲਣੀ, ਇਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਜਿੱਥੇ ਫਤਿਹ ਬੁਲਾਉਂਦੇ ਜੇ, ਇਹ ਮੇਰੀ ਕਚਹਿਰੀ ਹੈ, ਖੇਤਰ ਨੀਵੇਂ ਕਰੋ ਤੇ ਸਲਾਮ ਕਰੋ ਮੈਨੂੰ। ਤੇ ਬਾਬਾ ਜ਼ੋਰਾਵਰ ਸਿੰਘ ਨੇ ਆਖਿਆ ਸੀ, ਬਿਲਕੁਲ ਸਾਨੂੰ ਪਤਾ ਵੀ ਇਹ ਸਾਡੇ ਪਿਤਾ ਦਾ ਦਰਬਾਰ ਨਹੀਂ, ਇਹ ਤੇਰੀ ਕਚਹਿਰੀ ਹੈ, ਪਰ ਸਾਡੀ ਗੱਲ ਸੁਣ ਲਾ, ਨਾ ਤਾਂ ਅਸੀਂ ਨੇਤਰ ਨੀਵੇਂ ਕਰਨੇ ਆ ਤੇ ਨਾ ਤੈਨੂੰ ਸਲਾਮ ਕਰਨੀ ਹੈ। ਤੇ ਜਿਹੜਾ ਤੂੰ ਇਹ ਕਹਿੰਦਾ ਨਾ ਇੱਥੇ ਫਤਿਹ ਨੀ ਚੱਲਣੀ, ਇਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ, ਚੇਤੇ ਰੱਖ ਲਿਓ ਸਾਰੀ ਕਚਹਿਰੀ, ਇਹ ਸਾਨੂੰ ਪਤਾ ਵੀ ਇਹ ਸਾਡੇ ਪਿਤਾ ਦਾ ਦਰਬਾਰ ਨਹੀਂ, ਤੇਰੀ ਕਚਹਿਰੀ ਹੈ, ਪਰ ਅੱਜ ਅਸੀਂ ਇੱਥੇ ਫਤਿਹ ਬੁਲਾ ਦਿੱਤੀ ਹੈ ਤੇ ਤੇਰੀ ਕਚਹਿਰੀ ਨੀ ਰਹਿਣੀ, ਰਹਿੰਦੀ ਦੁਨੀਆਂ ਤੱਕ ਵੀ ਇੱਥੇ ਫਤਿਹ ਹੀ ਬੋਲਿਆ ਕਰੇਗੀ। ਉਹ ਬਜਨ ਸਾਹਿਬਜ਼ਾਦਿਆਂ ਦਾ ਸਾਧ ਸੰਗਤ ਜੀ, ਅੱਜ ਉੱਥੇ ਕਚਹਿਰੀ ਦਾ ਨਾਂ ਨਿਸ਼ਾਨ ਨਹੀਂ, ਪਰ ਫਤਿਹ ਦੋਵੇਂ ਵੇਲੇ ਬੁਲਾਈ ਜਾਂਦੀ। ਉੱਥੇ ਗੱਲਾਂ ਬਾਤਾਂ ਹੋਈਆਂ, ਵਜੀਦਾ ਮੁੜ ਕੇ ਸਾਧ ਸੰਗਤ ਜੀ ਪਿਆਰ ਕਰਨ ਲੱਗ ਪਿਆ, ਨਰਮੀ ਚ ਆ ਗਿਆ, ਕਹਿਣ ਲੱਗਾ, ਕੋਈ ਨੀ ਬੱਚਿਓ, ਤੁਸੀਂ ਛੋਟੇ ਜੇ, ਮੈਂ ਤੁਹਾਡੀ ਗੱਲ ਦਾ ਗੁੱਸਾ ਨਹੀਂ ਕੀਤਾ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਤੇ ਹੁਣ ਤੁਸੀਂ ਮੇਰੀ ਕੈਦ ਵਿੱਚ, ਹੁਣ ਤੁਹਾਡਾ ਇਹ ਆਨੰਦਪੁਰ ਨਹੀਂ, ਪਿਤਾ ਤੁਹਾਡਾ ਅਸੀਂ ਮਾਰ ਦਿੱਤਾ, ਤੁਹਾਡੇ ਦੋਵੇਂ ਵੱਡੇ ਭਰਾ ਅਸੀਂ ਮਾਰ ਦਿੱਤੇ, ਸਾਰੇ ਸਿੰਘ ਜਿੰਨੇ ਤੁਹਾਡੇ ਪਿਤਾ ਦੇ ਨਾਲ ਸਨ ਅਸੀਂ ਮਾਰ ਦਿੱਤੇ। ਉਹ ਗਿਣਤੀ ਕਰੀ ਗਿਆ ਤੇ ਸਾਹਿਬਜ਼ਾਦੇ ਸਿਰ ਫਿਰ ਕੇ ਨਹੀਂ 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 ਆਖੀ ਗਏ। ਉਹਨੇ ਆਖਿਆ, ਮੈਂ ਤੁਹਾਡਾ ਪਿਤਾ ਮਾਰ ਦਿੱਤਾ, ਅੱਛਾ ਨਹੀਂ, ਤੁਹਾਡੇ ਦੋਵੇਂ ਵੱਡੇ ਭਰਾ ਮਾਰ ਦਿੱਤੇ। ਉਹ ਕਹਿਣ ਲੱਗੇ, ਸਭ ਸਿੰਘ ਅਸੀਂ ਖਤਮ ਕਰ ਦਿੱਤੇ। ਉਹ ਕਹਿਣ ਲੱਗੇ, ਨਹੀਂ, ਜੋ ਵਜੀਦਾ ਆਖੇ ਸਾਹਿਬਜ਼ਾਦੇ ਅੱਗੇ ਆਖਣ ਨਹੀਂ। ਉਹ ਕਹਿੰਦਾ, ਤੁਸੀਂ ਮੰਨਦੇ ਕਿਉਂ ਨਹੀਂ, ਅਸੀਂ ਸਭ ਪਰਿਵਾਰ ਤੁਹਾਡਾ ਸਭ ਖਾਲਸੇ ਫੌਜ ਸਮੇਤ ਖਤਮ ਕਰ ਦਿੱਤਾ, ਹੁਣ ਤੁਹਾਨੂੰ ਬਚਾਉਣ ਵਾਲਾ, ਹੁਣ ਤੁਹਾਨੂੰ ਮੇਰੀ ਜੀਨ ਮੰਨਣੀ ਪੈਣੀ, ਮੈਂ ਚਾਹਵਾਂ ਤਾਂ ਤੁਸੀਂ ਬਚ ਸਕਦੇ ਜੇ, ਹਾਂ ਜੇ ਤੁਸੀਂ ਮੇਰੀ ਗੱਲ ਮੰਨ ਲਓ ਤੇ ਕੱਲੀ ਜਾਨ ਨਹੀਂ ਬਚੇਗੀ, ਮੈਂ ਤੁਹਾਡੀ ਪਾਲਣਾ ਆਪ ਕਰਾਂਗਾ, ਤੁਹਾਡੇ ਨਿਕਾਹ ਕਰਵਾਵਾਂਗਾ, ਤੁਹਾਡੀ ਕਚਹਿਰੀ ਮੇਰੇ ਵਾਂਗ ਲੱਗਿਆ ਕਰੇਗੀ, ਤੁਹਾਨੂੰ ਮੈਂ ਜ਼ਮੀਨਾਂ ਜਾਇਦਾਦਾਂ ਦੇਵਾਂਗਾ, ਹਾਥੀਆਂ ਘੋੜਿਆਂ ਦੀ ਸਵਾਰੀ ਕਰਨ ਵਾਸਤੇ ਮਿਲੇਗੀ, ਇਸੇ ਤਰ੍ਹਾਂ ਤੁਸੀਂ ਮੇਰੀ ਥਾਂ ਤੇ ਗੱਦੀ ਤੇ ਬੈਠੋਗੇ ਉੱਚੇ ਸਿੰਘਾਸਨ ਤੇ, ਤੇ ਦੁਨੀਆਂ ਤੁਹਾਡੇ ਅੱਗੇ ਬੈਠਾ ਕਰੇਗੀ, ਇੱਥੇ ਮੁਕੱਦਮੇ ਸੁਣੇ ਜਾਇਆ ਕਰਨਗੇ ਤੁਹਾਡੀ ਕਚਹਿਰੀ, ਪਰ ਤੁਹਾਨੂੰ ਇਸ ਗੱਲ ਮੰਨਣੀ ਪੈਣੀ ਹੈ, ਤੁਸੀਂ ਇੱਕ ਵਾਰ ਕਹਿ ਦਿਓ ਅਸੀਂ ਆਪਣਾ ਧਰਮ ਤਿਆਗ। ਸਾਹਿਬਜ਼ਾਦੇ ਜ਼ੋਰਾਵਰ ਸਿੰਘ ਦੀ ਉਮਰ ਸੀ ਸਾਧ ਸੰਗਤ ਜੀ ਉਸ ਵੇਲੇ, ਪਰ ਉਹਨੇ ਹੱਸ ਕੇ ਆਖਿਆ, ਭਾਈ ਤੂੰ ਲੋਕ ਕਹਿੰਦੇ ਹੋਣਗੇ ਤੈਨੂੰ ਨਵਾਬ, ਲੋਕਾਂ ਦੀ ਸਭਾ ਵਿੱਚ ਤੂੰ ਹੋਵੇਂਗਾ ਬਹੁਤ ਸਿਆਣਾ, ਇਹ ਨੀ ਸਾਨੂੰ ਪਤਾ ਵੀ ਤੈਨੂੰ ਡਰ ਕੇ ਸਿਆਣਾ ਕਹਿੰਦੇ ਹੋਣਗੇ ਜਾਂ ਮਨੋ ਸਿਆਣਾ ਮੰਨਦੇ, ਪਰ ਸਾਨੂੰ ਪਤਾ ਵੀ ਤੈਨੂੰ ਅਕਲ ਦੇ ਦੀ ਨੀ। ਉੱਤੇ ਜਾ ਗਿਆ, ਕਹਿੰਦਾ ਬੋਲਦੇ ਕੀ ਜੇ। ਬਾਬਾ ਜ਼ੋਰਾਵਰ ਸਿੰਘ ਨੇ ਆਖਿਆ, ਤੂੰ ਸਾਨੂੰ ਕਹਿੰਦਾ ਤੁਹਾਡੀ ਕਚਹਿਰੀ ਲੱਗਿਆ ਕਰੇਗੀ, ਹਾਥੀਆਂ ਘੋੜਿਆਂ ਦੀਆਂ ਸਵਾਰੀਆਂ ਦੇਵਾਂਗਾ, ਪਰ ਇਹਦੇ ਬਦਲੇ ਚ ਆਪਣਾ ਧਰਮ ਛੱਡ ਦਿਓ, ਮੈਨੂੰ ਸਾਡੀ ਕੁਲ ਦੀ ਨਹੀਂ ਪਤਾ, ਪਿੱਛੇ ਝਾਤੀ ਮਾਰ ਕੇ ਵੇਖ ਪਿੱਛੇ ਸਾਡੀ ਕੁਲ ਸਾਨੂੰ ਕੀ ਕਹਿੰਦੀ ਜੇ, ਤੂੰ ਕਹਿੰਦਾ ਧਰਮ ਛੱਡ ਦਿਓ, ਤੇਰੇ ਦਿੱਤੇ ਲਾਲ ਚ ਅਸੀਂ ਜੁੱਤੀ ਦੀ ਠੋਕਰ ਨਾਲ ਟਕਰਾਉਂਦੇ ਹਾਂ, ਜੁੱਤੀ ਦੀ ਨੋਕ ਨਾਲ, ਪਰ ਅਸੀਂ ਆਪਣਾ ਧਰਮ ਨਹੀਂ ਛੱਡਾਂਗੇ। ਸਾਰਾ ਦਿਨ ਸਾਧ ਸੰਗਤ ਜੀ ਵੱਖ ਵੱਖ ਤਰੀਕਿਆਂ ਨਾਲ ਉਹਨਾਂ ਨੂੰ ਸਮਝਾਇਆ ਗਿਆ, ਕਦੇ ਸੁਚਾਨੰਦ ਆਵੇ, ਕਦੇ ਕੋਈ ਆਵੇ, ਕਦੇ ਕਾਜੀ ਆ ਗਿਆ, ਉਹਨੇ ਆਖਿਆ ਬੜੇ ਪਿਆਰ ਨਾਲ, ਪਰ ਸਾਹਿਬਜ਼ਾਦੇ ਸਾਧ ਸੰਗਤ ਜੀ ਹਰ ਗੱਲ ਤੇ ਨਾ ਕਰੀ ਗਏ। ਅਖੀਰ ਸਭਾ ਬਰਖਾਸਤ ਕਰ ਦਿੱਤੀ ਗਈ, ਕਹਿੰਦੇ ਕੋਈ ਨੀ, ਅੱਜ ਰਾਤ ਇਹਨਾਂ ਨੂੰ ਕੱਟਣ ਦਿਓ ਠੰਡੇ ਬੁਰਜ ਵਿੱਚ, ਇਹ ਆਪਣੀ ਬਜ਼ੁਰਗ ਮਾਤਾ ਨਾਲ ਸਲਾਹ ਕਰ ਲੈਣ, ਕੱਲ ਨੂੰ ਫਿਰ ਇਹਨਾਂ ਨੂੰ ਲੈ ਕੇ ਆਏ। ਦੂਜਾ ਦਿਨ ਹੋਇਆ ਸਾਧ ਸੰਗਤ, ਉਹ ਰਾਤ ਕਹਿੰਦੇ ਨੇ ਜਿਹੜੀ ਉੱਥੇ ਠੰਡੇ ਬੁਰਜ ਵਿੱਚ ਸਾਧ ਸੰਗਤ ਜੀ ਦੂਸਰੀ ਰਾਤ ਲੰਘੀ, ਉਸ ਰਾਤ ਸਰਹੰਦ ਦਾ ਇੱਕ ਪ੍ਰੇਮੀ ਗੁਰੂ ਘਰ ਦਾ ਸਾਧ ਸੰਗਤ ਜੀ ਸਰਦਾ ਭਾਵਨਾ ਵਾਲਾ ਮੋਤੀ ਰਾਮ ਮਹਿਰਾ ਜੀ ਨੂੰ ਸਾਧ ਸੰਗਤ ਜੀ ਇਤਿਹਾਸ ਨੇ ਲਿਖਿਆ, ਕਹਿੰਦੇ ਨੇ ਉਹ ਉਸ ਵੇਲੇ ਦੁੱਧ ਲੈ ਕੇ ਆਇਆ ਸੀ ਤੇ ਪਹਿਰੇਦਾਰਾਂ ਨੂੰ ਆਪਣੇ ਕੋਲ ਜਿੰਨੇ ਕੁ ਵਿਚਾਰੇ ਦੇ ਮਾਇਆ ਸੀ ਉਹ ਦੇ ਕੇ, ਵੀ ਮੈਂ ਇਹਨਾਂ ਨੂੰ ਕੁੱਝ ਨੀ ਸਿਰਫ ਦੁੱਧ ਪਿਆਉਣਾ ਜੇ ਮੈਨੂੰ ਜਾਣ ਦਿੱਤਾ ਜਾਵੇ। ਉਹਨਾਂ ਨੂੰ ਸਾਧ ਸੰਗਤ ਜੀ ਮਾਇਆ ਦੇ ਕੇ ਉਹ ਅੰਦਰ ਗਿਆ ਸੀ, ਉਹਨੇ ਸਾਹਿਬਜ਼ਾਦਿਆਂ ਨੂੰ ਕਹਿੰਦੇ ਦੁੱਧ ਛਕਾਉਣ ਦੀ ਸੇਵਾ ਕੀਤੀ। ਇਤਿਹਾਸਕਾਰਾਂ ਲਿਖਿਆ ਉਹਦਾ ਸਾਰਾ ਪਰਿਵਾਰ ਸਾਧ ਸੰਗਤ ਜੀ ਵਜੀਦੇ ਨੇ ਬਾਅਦ ਵਿੱਚ ਮਾਰ ਦਿੱਤਾ ਸੀ, ਸਾਰੇ ਪਰਿਵਾਰ ਨੂੰ ਹੀ ਮਾਰ ਦਿੱਤਾ ਸੀ ਜਦੋਂ ਇਸ ਗੱਲ ਦਾ ਪਤਾ ਲੱਗਾ ਵੀ ਇਹਨੇ ਸੇਵਾ ਕੀਤੀ। ਰਾਤ ਬਤੀਤ ਹੋਈ, ਫਿਰ ਉਸੇ ਤਰ੍ਹਾਂ ਸਾਧ ਸੰਗਤ ਜੀ ਰਾਤ ਨੂੰ ਰਹਿਰਾ ਸਾਹਿਬ ਦਾ ਪਾਠ ਹੋਇਆ, ਦਿਨ ਚੜਿਆ, ਮਾਤਾ ਜੀ ਨੇ ਬੱਚਿਆਂ ਨੂੰ ਸਾਧ ਸੰਗਤ ਜੀ ਨਿਤਨੇਮ ਕਰਵਾਇਆ, ਅਗਲੇ ਦਿਨ ਫਿਰ ਪਹਿਰੇਦਾਰ ਲੈਣ ਵਾਸਤੇ ਆਇਆ, ਫਿਰ ਮਾਤਾ ਨੇ ਦੋਵਾਂ ਪੋਤਰਿਆਂ ਨੂੰ ਸਾਧ ਸੰਗਤ ਜੀ ਤਿਆਰ ਕੀਤਾ ਤੇ ਉਹਨਾਂ ਦਾ ਮੱਥਾ ਚੁੰਮਿਆ, ਉਹਨਾਂ ਨੂੰ ਫਿਰ ਉਹੀ ਗੱਲ ਦਾਦੇ ਵਾਲੀ ਚੇਤੇ ਕਰਵਾਈ, ਆਖਿਆ ਦ੍ਰਿੜ ਰਹਿਣਾ ਆਪਣੇ ਧਰਮ ਵਿੱਚ, ਆਪਾਂ ਧਰਮ ਨੂੰ ਪ੍ਰਪੱਕ ਕਰਨ ਵਾਸਤੇ ਆਏ ਹਾਂ। ਆਖਿਆ ਮਾਤਾ ਜੀ ਤੁਸੀਂ ਫਿਕਰ ਨਾ ਕਰਿਓ ਕਿਸੇ ਗੱਲ ਦਾ। ਦੂਸਰੇ ਦਿਨ ਫਿਰ ਸਾਧ ਸੰਗਤ ਜੀ, ਕਿਉਂਕਿ ਪਹਿਲੇ ਦਿਨ ਇਹਨਾਂ ਸਾਹਿਬਜ਼ਾਦਿਆਂ ਦੇ ਜਵਾਬ ਸੁਣ ਲਏ ਸਨ, ਦੂਸਰੇ ਦਿਨ ਫਿਰ ਇਹਨਾਂ ਨੇ ਇੱਕ ਨੀਤੀ ਵਰਤੀ, ਇਹਨਾਂ ਨੇ ਜਿਹੜਾ ਵੱਡਾ ਦਰਵਾਜ਼ਾ ਸੀ ਕਚਹਿਰੀ ਦਾ ਉਹ ਬੰਦ ਕਰ ਦਿੱਤਾ, ਕਹਿਣ ਲੱਗੇ ਝੁਕਦੇ ਨੀ, ਕਹਿੰਦੇ ਨੇਤਰ ਨੀਵੇਂ ਨੀ ਕਰਨੇ, ਸਲਾਮ ਨੀ ਬੁਲਾਉਣੀ, ਤੇ ਸਲਾਮ ਦੀਆਂ ਦੋ ਹੀ ਨਿਸ਼ਾਨੀਆਂ ਨੇ ਨੇਤਰ ਨੀਵੇਂ ਤੇ ਸਿਰ ਥੱਲੇ। ਤੇ ਜੇ ਏਦਾਂ ਨੀ ਬੁਲਾਉਂਦੇ ਤੇ ਤੁਸੀਂ ਦਰਵਾਜ਼ਾ ਵੱਡਾ ਬੰਦ ਕਰੋ, ਛੋਟੀ ਖਿੜਕੀ ਖੋਲੋ। ਜਦੋਂ ਕਚਹਿਰੀ ਵਿੱਚ ਆਉਣਗੇ ਇਹਨਾਂ ਨੂੰ ਉਸ ਛੋਟੀ ਖਿੜਕੀ ਵਿੱਚੋਂ ਲੰਘਣ ਲੱਗਿਆ ਨੇਤਰ ਵੀ ਨੀਵੇਂ ਕਰਨੇ ਪੈਣਗੇ ਤੇ ਸਿਰ ਵੀ ਨੀਵਾਂ ਕਰਨਾ ਪਵੇਗਾ ਆਪਣੀ ਸਭਾ ਵੱਲ। ਲੈ ਕੇ ਗਏ ਨਾ ਚਲਾਕੀ ਵਰਤੀ, ਛੋਟਾ ਦਰਵਾਜ਼ਾ ਸਾਹਿਬ ਸੰਗਤ ਜੀ ਵੱਡਾ ਬੰਦ ਕਰ ਦਿੱਤਾ ਤੇ ਛੋਟੀ ਖਿੜਕੀ ਖੋਲੀ। ਜਦੋਂ ਇਹਨਾਂ ਨੂੰ ਕੋਤਵਾਲ ਲੈ ਕੇ ਆਇਆ ਕਚਹਿਰੀ ਦੇ ਸਾਹਮਣੇ ਤੇ ਜੋਰਾਵਰ ਸਿੰਘ ਨੇ ਬਾਬੇ ਫਤਿਹ ਸਿੰਘ ਵੱਲ ਵੇਖਿਆ, ਬਾਬੇ ਫਤਿਹ ਸਿੰਘ ਨੇ ਜੋਰਾਵਰ ਸਿੰਘ ਵੱਲ ਤੇ ਜੋਰਾਵਰ ਸਿੰਘ ਨੇ ਆਖਿਆ, ਭਾਈ ਤੈਨੂੰ ਪਤਾ ਦਰਵਾਜ਼ਾ ਕਿਉਂ ਬੰਦ ਹੈ? ਛੋਟੇ ਸੰਗਤ ਦੱਸੋ। ਕਹਿਣ ਲੱਗਾ, ਚਾਹੁੰਦੇ ਆ ਵੀ ਅਸੀਂ ਝੁਕਾ ਕੇ ਬੈਠੇ, ਪਰ ਖਿਆਲ ਕਰੀ ਜਿਵੇਂ ਮੈਂ ਲੰਘਾਂਗਾ ਉਦਾਂ ਮੇਰੇ ਪਿੱਛੇ ਸੰਦਰਾ। ਕਹਿਣ ਲੱਗਾ, ਸਾਹਿਬਜ਼ਾਦੇ ਨੇ ਸਾਧ ਸੰਗਤ ਜੀ ਜਦੋਂ ਛੋਟੀ ਖਿੜਕੀ ਖੋਲੀ ਤੇ ਸਿਰ ਨੀ ਆਉਂ ਕਰਕੇ ਪਹਿਲਾਂ ਵਾੜਿਆ, ਪਹਿਲਾਂ ਆਪਣਾ ਚਰਨ ਚੁੱਕੇ ਤੇ ਐਂ ਚੁੱਤੀ ਵਿਖਾਈ ਸਾਰੀ ਸਭਾ ਨੂੰ, ਦਸ ਅੰਦਰ ਕੀਤੀ, ਫਿਰ ਸਾਧ ਸੰਗਤ ਜੀ ਆਪ ਅੰਦਰ ਲੰਘੇ। ਬਹੁਤ ਸ਼ਰਮਿੰਦੀ ਹੋਈ, ਸਾਰੀ ਸਭਾ ਬੈਠੀ ਹੋਈ। ਪਤਾ ਲੱਗ ਗਿਆ ਵਾਕਿਆ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਜੀ, ਜਿੱਥੇ ਕੋਈ ਚਲਾਕੀ ਨੀ ਚੱਲਣੀ। ਸਭਾ ਚ ਗਏ ਫਿਰ ਉਸੇ ਤਰ੍ਹਾਂ ਹੀ ਸਾਧ ਸੰਗਤ ਜੀ ਉਹਨਾਂ ਨੇ ਜਾ ਕੇ ਫਤਿਹ ਬੁਲਾਈ। ਫਿਰ ਉਹ ਗੱਲਾਂ ਕੱਲ ਵਾਲੀਆਂ ਸ਼ੁਰੂ ਹੋਈਆਂ, ਬੱਚਿਓ ਦੇਖੋ ਅਸੀਂ ਤੁਹਾਨੂੰ ਮਾਰ ਸਕਦੇ ਹਾਂ, ਮੇਰਾ ਮੂੰਹ ਹਿੱਲਣਾ ਤੁਸਾਂ ਖਤਮ ਹੋ ਜਾਣਾ, ਪਰ ਮੈਂ ਚਾਹੁੰਦਾ ਨੀ ਤੁਹਾਨੂੰ ਮਾਰ ਦਿੱਤਾ ਜਾਏ। ਤੁਸਾਂ ਸਿਰਫ ਆਪਣਾ ਧਰਮ ਤਿਆਗਣਾ, ਤੁਹਾਨੂੰ ਉਸੇ ਤਰ੍ਹਾਂ ਫਿਰ ਸਾਰੇ ਸੁੱਖ ਦਿੱਤੇ ਜਾਣਗੇ। ਫਿਰ ਸਾਹਿਬਜ਼ਾਦਿਆਂ ਸਾਧ ਸੰਗਤ ਜੀ ਸਾਰੇ ਉਹੀ ਜਵਾਬ ਦਿੱਤੇ। ਜਦੋਂ ਨਾ ਹੀ ਮੰਨੇ ਫਿਰ ਸਾਧ ਸੰਗਤ ਸੁਚਾਨੰਦ ਉੱਠਿਆ, ਸੁਚਾਨੰਦ ਦੀਵਾਨ ਯੋਧਾ ਨਵਾਬ ਦਾ, ਇਹਨੂੰ ਇਤਿਹਾਸਕਾਰਾਂ ਨੇ ਆਨੰਦ ਆਖਿਆ, ਨਾਂ ਤਾਂ ਇਹਦਾ ਸੁਚਾਨੰਦ ਸੀ ਪਰ ਕਹਿੰਦੇ ਅਸਲ ਵਿੱਚ ਬੰਦਾ ਅੰਦਰੋਂ ਚੁੱਠਾ ਸੀ। ਇਹਨੇ ਉੱਠ ਕੇ ਆਖਿਆ, ਦੇਖੋ ਜੀ ਬਹੁਤੀਆਂ ਗੱਲਾਂ ਕਰਨ ਦੀ ਇਹਨਾਂ ਨਾਲ ਲੋੜ ਨਹੀਂ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਨੇ, ਇਹਨਾਂ ਬਿਲਕੁਲ ਨਹੀਂ ਮੰਨਣ। ਉਹ ਨਾਗ ਸੀ, ਇਹ ਸਪੋਲੀਏ ਨੇ, ਉਸੇ ਨਾਗ ਦੇ ਬੱਚੇ ਆ, ਇਹ ਕਦੀ ਡੰਗ ਮਾਰਨੋਂ ਨਾ ਹਟਣਗੇ, ਮੇਰੀ ਮੰਨੋ, ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ, ਇਹਨਾਂ ਨੂੰ ਫਤਵਾ ਲਾ ਕੇ ਤੇ ਖਤਮ ਕਰੋ। ਉਹਨੇ ਸਲਾਹ ਦਿੱਤੀ। ਜਦੋਂ ਉਹਨੇ ਇਹ ਗੱਲ ਆਖੀ, ਭਰੀ ਸਭਾ ਚ ਬੈਠਾ ਹੋਇਆ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ, ਉਹ ਉੱਠਿਆ ਨੇ ਕਹਿੰਦੇ, ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਕਿਉਂ? ਕਿਉਂਕਿ ਉਹ ਵੀ ਨਵਾਬ, ਮਜੀਦਾ ਵੀ ਨਵਾਬ ਹੈ, ਉਹ ਆਜ਼ਾਦ ਹੈ ਸ਼ੇਰ ਮੁਹੰਮਦ ਖਾਨ, ਪਰ ਸੁਚਾਨੰਦ ਗੁਲਾਮ ਸਾਧ ਸੰਗਤ ਜੀ ਕਦੀ ਆਜ਼ਾਦੀ ਦੀ ਸਲਾਹ ਨਹੀਂ ਦੇ ਸਕਦਾ। ਗੁਲਾਮ ਬੰਦਾ ਆਪਣੀ ਬੋਲੀ ਨਹੀਂ ਬੋਲ ਸਕਦਾ, ਗੁਲਾਮ ਨੇ ਉਹ ਬੋਲਣਾ ਜੋ ਉਹਦੇ ਮਾਲਕ ਚੰਗਾ ਲੱਗੇ, ਪਰ ਸ਼ੇਰ ਮੁਹੰਮਦ ਖਾਨ ਗੁਲਾਮ ਨਹੀਂ ਸੀ। ਆਖਾ ਨਾ, ਮੈਂ ਇਸ ਗੱਲ ਨਾਲ ਨਹੀਂ ਸਹਿਮਤ, ਕਿਤੇ ਵੀ ਸ਼ਰ੍ਹਾਂ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਪਿਤਾ ਦਾ ਬਦਲਾ ਪੁੱਤਰਾਂ ਤੋਂ ਲਿਆ ਜਾਵੇ ਤੇ ਉਹ ਵੀ ਮਸੂਮ ਪੁੱਤਰਾਂ ਤੋਂ। ਉਹਨਾਂ ਨੇ ਆਖਿਆ, ਸ਼ੇਰ ਮੁਹੰਮਦ ਖਾਨ, ਇਹਨਾਂ ਦੇ ਪਿਤਾ ਨੇ ਤੇਰਾ ਸਕਾ ਭਰਾ ਮਾਰਿਆ, ਜਿਹੜਾ ਪੌੜੀ ਲਾ ਕੇ ਕੰਧ ਤੇ ਸਭ ਤੋਂ ਪਹਿਲਾਂ ਚੜਿਆ ਸੀ ਨਾਰ ਖਾਂ, ਉਹ ਸ਼ੇਰ ਮੁਹੰਮਦ ਖਾਨ ਦਾ ਭਰਾ ਸੀ ਸਕਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੀਰ ਨਾਲ ਉਲਟ ਕੇ ਥੱਲੇ ਵੱਜਾ ਸੀ, ਮੌਤ ਹੋ ਗਈ। ਉਹਨੇ ਕਿਹਾ, ਤੈਨੂੰ ਤਾਂ ਸਗੋਂ ਆਪ ਬਦਲਾ ਲੈਣਾ ਚਾਹੀਦਾ, ਜਾਂ ਮੈਂ ਦੋਵੇਂ ਸਾਹਿਬਜ਼ਾਦੇ ਤੈਨੂੰ ਦਿੱਤੇ, ਜਿਵੇਂ ਮਰਜ਼ੀ ਇਹਨਾਂ ਨੂੰ ਮਾਰਿਆ, ਤੇ ਇਹ ਦੋਵੇਂ ਸਾਹਿਬਜ਼ਾਦਿਆਂ ਨੂੰ ਮਾਰਨ ਦੀ ਜ਼ਿੰਮੇਵਾਰੀ ਤੇਰੀ ਆ। ਸ਼ੇਰ ਮੁਹੰਮਦ ਖਾਨ ਨੇ ਕਿਹਾ, ਬਿਲਕੁਲ, ਜੇ ਤੂੰ ਕਹਿੰਦਾ ਨਾ ਬੱਚਿਆਂ ਨੂੰ ਮਾਰ ਦਿੱਤਾ ਜਾਵੇ ਤੇ ਮੈਨੂੰ ਕਹਿੰਦਾ ਤੇਰਾ ਭਰਾ ਮਾਰਿਆ, ਮਾਰ। ਹਾਂ, ਮੈਂ ਗੁਰੂ ਗੋਬਿੰਦ ਸਿੰਘ ਦਾ ਸਕਾ ਨਹੀਂ, ਮੈਂ ਇਹਨਾਂ ਦਾ ਮਿੱਤਰ ਨਹੀਂ, ਪਰ ਤੂੰ ਗੋਬਿੰਦ ਸਿੰਘ ਮੈਨੂੰ ਕਿਤੇ ਟੱਕਰਿਆ ਤੇ ਮੈਂ ਉਹਨੂੰ ਕਰਾਰੇ ਹੱਥ ਵਿਖਾਵਾਂਗਾ, ਉਹਨੇ ਮੇਰਾ ਭਰਾ ਮਾਰਿਆ। ਬੱਚਿਆਂ ਨੂੰ ਮਾਰਨ ਦੀ ਇੱਕ ਤੇ ਨਹੀਂ ਇਜਾਜ਼ਤ ਮਿਲਦੀ। ਹਾਂ, ਇਹਨਾਂ ਦੇ ਪਿਤਾ ਨਾਲ ਮੇਰੀ ਦੁਸ਼ਮਣੀ ਆ, ਉਹ ਮਿਲਿਆ ਤੇ ਮੈਂ ਜ਼ਰੂਰ ਗੱਲ ਕਰਾਂਗਾ, ਪਰ ਬੱਚਿਆਂ ਨਾਲ ਨਹੀਂ। ਉਹਨੇ ਆਖਿਆ, ਪਰ ਤੂੰ ਨਾ ਮਾਰੇਗਾ, ਮਾਰ ਤਾਂ ਅਸੀਂ ਦੇਣੇ ਆ ਬੱਚੇ ਉਹਦੇ। ਉਸ ਵੇਲੇ ਨਵਾਬ ਨੇ ਸਾਧ ਸੰਗਤ ਜੀ ਸ਼ੇਰ ਮੁਹੰਮਦ ਖਾਨ ਨੇ ਚਾਲਾ ਕੀਤਾ, ਮਾਰ ਦੇ, ਪਰ ਜਿੱਥੇ ਜਿਵੇਂ ਤੂੰ ਅੱਜ ਕਚਹਿਰੀ ਲਾ ਕੇ ਬੈਠਾ, ਮੇਰੀ ਗੱਲ ਯਾਦ ਰੱਖੀ, ਤੇਰੇ ਤੇਰੀ ਕਚਹਿਰੀ ਚ ਬਹੁਤੇ ਦਿਨ। ਜੇ ਆਪਾਂ ਨੂੰ ਅਸਾਮ ਇਸ ਗੱਲ ਕਹਿੰਦਾ ਵੀ ਬੱਚੇ ਮਾਰ ਦਿੱਤੇ ਜਾਣ, ਸ਼ੇਰਪੁਰ ਦਿੱਤੇ। ਜਦੋਂ ਨਵਾਬ ਨੇ ਉਹਦੀ ਗੱਲ ਟੋਕੀ ਸ਼ੇਰ ਮੁਹੰਮਦ ਖਾਨ ਨੇ, ਤੇ ਸ਼ੇਰ ਮੁਹੰਮਦ ਖਾਨ ਦੀ ਗੱਲ ਫਿਰ ਵਜੀਦੇ ਨੇ ਟੋਕੀ, ਫਿਰ ਸੁਚਾਨਾ ਦੱਸਿਆ। ਕਹਿਣ ਲੱਗਾ, ਵੇਖੋ ਜੀ, ਜੇ ਕਿਸੇ ਨੂੰ ਭੁਲੇਖਾ ਨਾ ਇਹਨਾਂ ਬੱਚਿਆਂ ਬਾਰੇ, ਮੈਂ ਜਿਹੜੀ ਗੱਲ ਆਖੀ ਸੀ ਉਹ ਹੀ ਹੈ। ਤੂਲਾਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ, ਤੇ ਇਸ ਕਰਕੇ ਇਹਨਾਂ ਨੂੰ ਮਲ ਦੇਣਾ ਚਾਹੀਦਾ ਭਲਾ ਇਸੇ ਗੱਲ ਚ, ਜਿਹਨਾਂ ਦਾ ਪਿਤਾ ਕਿੰਨੇ ਮਹੀਨੇ ਤੁਸਾਂ ਜ਼ੋਰ ਲਾ ਲਿਆ, ਉਹ ਤੁਹਾਡੇ ਕਾਬੂ ਨਹੀਂ ਆਇਆ, ਤੁਹਾਡੇ ਵੱਡੇ ਵੱਡੇ ਸੈਨਾਪਤੀ ਮਾਰ ਕੇ ਖਪਾ ਦਿੱਤੇ ਇਹਦੇ ਪਿਤਾ ਨੇ, ਇਹਨਾਂ ਦੇ ਪਿਤਾ ਨੇ, ਤੇ ਕੰਮ ਇਹਨਾਂ ਨੇ ਵੀ ਉਹੀ ਕਰਨਾ। ਜੇ ਯਕੀਨ ਨਹੀਂ ਆਉਂਦਾ ਮੈਂ ਤੁਹਾਨੂੰ ਪੁੱਛਦਾ। ਆਇਆ ਸੁਚਾਨੰਦ, ਸਾਹਿਬਜ਼ਾਦਿਆਂ ਦੇ ਸਿਰ ਤੇ ਹੱਥ ਫੇਰਿਆ, ਕਹਿਣ ਲੱਗਾ ਵੀ ਬੱਚਿਓ, ਜੇ ਮੈਂ ਤੁਹਾਨੂੰ ਛਡਾ ਦਿਆਂ, ਮੈਨੂੰ ਮੈਂ ਇਹਨਾਂ ਨੂੰ ਕਹਿੰਦਾ ਤਾਂ ਮੈਂ, ਕਿਉਂਕਿ ਮੇਰੀ ਗੱਲ ਮੰਨੀ ਜਾਂਦੀ, ਮੈਂ ਕਹਿ ਕੇ ਛਡਾ ਦਿਆਂਗਾ, ਤੁਸੀਂ ਚਲੇ ਜਾਵੋਗੇ, ਮਰ ਜਾ ਦੱਸੋਗੇ ਵੀ ਜਾ ਕੇ ਕਰੋਗੇ। ਬਾਬਾ ਜੋਰਾਵਰ ਕਹਿੰਦਾ, ਜਾ ਕੇ ਇਕੱਠੇ ਕਰਾਂਗੇ, ਆਪਣੀ ਫੌਜ ਬਣਾਵਾਂਗੇ, ਤੁਸਾਂ ਘੇਰਾ ਪਾਇਆ ਸੀ ਆਨੰਦਪੁਰ ਨੂੰ, ਅਸੀਂ ਘੇਰਾ ਪਾਵਾਂਗੇ ਸਰਹੰਦ ਨੂੰ, ਤੇ ਓਨੀ ਦੇਰ ਪਾਈ ਰੱਖਾਂਗੇ ਜਿੰਨੀ ਦੇਰ ਜ਼ੁਲਮ ਖਤਮ ਨਹੀਂ ਹੋ ਜਾਂਦਾ। ਸੁਚਾਨੰਦ ਨੇ ਆਖਿਆ, ਦੱਸੋ ਜੀ ਸਾਰੇ, ਸੁਣ ਲਈ ਜੇ ਗੱਲ। ਉਹ ਫੇਰ ਕਹਿਣ ਲੱਗਾ ਚਲੋ ਠੀਕ ਹੈ ਤੁਸੀਂ ਬੱਚੇ ਜੇ ਤੁਸੀਂ ਸਿੰਘਾਂ ਨੂੰ ਇਕੱਠੇ ਕਰਕੇ ਲੈ ਆਓਗੇ ਤੁਹਾਨੂੰ ਨੀ ਪਤਾ ਹਕੂਮਤ ਸਾਡੀ ਹੈ ਤੁਸੀਂ ਸਰਹੰਦ ਨੂੰ ਘੇਰਾ ਪਾਓਗੇ ਅਸੀਂ ਤੁਹਾਨੂੰ ਫੇਰ ਫੜ ਦਾਂਗੇ ਤੁਹਾਡੀ ਫੇਰ ਗ੍ਰਿਫਤਾਰੀ ਹੋਵੇਗੀ ਮੈਂ ਤੁਹਾਨੂੰ ਫੇਰ ਛਡਾ ਦਿਆਂਗਾ ਦੂਜੀ ਵਾਰ ਫਿਰ ਕੀ ਕਰੋਗੇ ਉਹ ਕਹਿਣ ਲੱਗੇ ਫਿਰ ਜਾ ਕੇ ਸਿੰਘ ਇਕੱਠੇ ਕਰਾਂਗੇ ਫਿਰ ਆਪਣੀ ਫੌਜ ਲੈ ਕੇ ਆਵਾਂਗੇ ਫਿਰ ਤੁਹਾਡੇ ਤੇ ਹਮਲਾ ਕਰਾਂਗੇ ਉਹ ਹੱਸ ਪਿਆ ਕਹਿਣ ਲੱਗਾ ਤੁਸੀਂ ਬੱਚੇ ਜੇ ਤੁਸੀਂ ਫੇਰ ਫੜੇ ਜਾਵੋਗੇ ਮੈਂ ਤੁਹਾਨੂੰ ਫੇਰ ਛਡਾ ਦਿਆਂਗਾ ਫਿਰ ਕੀ ਕਰੋਗੇ ਉਹ ਕਹਿੰਦਾ ਤੂੰ ਹਜ਼ਾਰ ਵਾਰ ਸਾਨੂੰ ਫੜ ਤੇ ਹਜ਼ਾਰ ਵਾਰ ਸਾਨੂੰ ਛੱਡ ਜਦੋਂ ਤੱਕ ਜ਼ੁਲਮ ਇਸ ਧਰਤੀ ਤੋਂ ਖਤਮ ਨਹੀਂ ਹੋ ਜਾਂਦਾ ਅਸੀਂ ਚੇਤਾ ਹੀ ਤੁਹਾਡਾ ਡਾਕਰਾ ਕਰਾਂਗੇ ਗੱਲ ਮੁੱਕ ਗਈ ਦੇਖੋ ਜੀ ਹੁਣ ਕਰੋ ਫੈਸਲਾ ਸ਼ਾਮਾਂ ਪੈ ਗਈਆਂ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਕਹਿੰਦੇ ਨੇ ਵਜੀਦੇ ਨੇ ਸਭਾ ਬਰਖਾਸਤ ਕਹਿਣ ਲੱਗਾ ਲੈ ਜਾਓ ਇਹਨਾਂ ਨੂੰ ਅੱਜ ਇਹਨਾਂ ਦਾ ਨਿਰਣਾ ਕੱਲ੍ਹ ਨੂੰ ਕੀਤਾ ਜਾਵੇ ਉਹ ਰਾਤ ਆਈ ਦਾਦੀ ਉਡੀਕਦੀ ਪਈ ਸੀ ਆਏ ਦਾਦੀ ਨੇ ਆਪਣੇ ਗੱਲ ਨਾਲ ਲਾਇਆ ਪੁੱਛਿਆ ਅੱਜ ਸਾਰਾ ਕੁਛ ਕੀ ਹੋਇਆ ਇੱਕ ਇੱਕ ਗੱਲ ਦੱਸੀ ਸਾਧ ਸੰਗਤ ਜੀ ਦੋਵਾਂ ਪੁੱਤਰਿਆਂ ਨੇ ਦਾਣੇ ਨੇ ਏਦਾਂ ਆਖਿਆ ਦਾਣੇ ਨੇ ਏਦਾਂ ਆਖਿਆ ਨਾ ਜਵਾਬ ਦਿੱਤਾ ਨਾ ਜਵਾਬ ਦਿੱਤਾ ਤੇ ਘੁੱਟ ਕੇ ਛਾਤੀ ਨਾਲ ਆ ਕੇ ਮਾਤਾ ਨੇ ਆਖਿਆ ਸੀ ਬਈ ਠੀਕ ਹੈ ਮੈਨੂੰ ਤੁਹਾਡੇ ਤੇ ਨਾਜ਼ ਹੈ ਮੈਨੂੰ ਫਖਰ ਹੈ ਮੈਨੂੰ ਪਤਾ ਭਾਵੇਂ ਤੁਸੀਂ ਬੱਚੇ ਜੇ ਪਰ ਤੁਸੀਂ ਕਰਨੀ ਆਪਣੀ ਦਾਦੇ ਵਾਲੀ ਕਰਨੀ ਚਾਹੋ ਉਹ ਰਾਤ ਦੀ ਸਾਧ ਸੰਗਤ ਜੀ ਉਸੇ ਤਰ੍ਹਾਂ ਬਤੀਤ ਹੋਈ ਤੀਸਰਾ ਦਿਨ ਚੜਿਆ ਤੀਸਰੇ ਦਿਨ ਦੀ ਕਚਹਿਰੀ ਲੱਗੀ ਸਹਿਰੇ ਦਾ ਬੈਣ ਵਾਸਤੇ ਆਏ ਅੱਜ ਕਹਿੰਦੇ ਮਾਤਾ ਨੇ ਆਖਿਆ ਵੀ ਮੈਨੂੰ ਚੰਗੀ ਤਰ੍ਹਾਂ ਤੁਹਾਨੂੰ ਤਿਆਰ ਕਰ ਲੈਣ ਤੇ ਮਾਂ ਦੇ ਅੰਦਰੋਂ ਸਾਧ ਸੰਗਤ ਦੀ ਆਵਾਜ਼ ਆਈ ਵੀ ਅੱਜ ਚੱਲੇ ਜ਼ਰੂਰ ਹੈ ਪਰ ਵਾਪਸ ਫਿਰ ਕਹਿੰਦੇ ਮਾਤਾ ਨੇ ਸਾਧ ਸੰਗਤ ਜੀ ਜਪੁਜੀ ਸਾਹਿਬ ਦਾ ਪਾਠ ਬੱਚਿਆਂ ਨੂੰ ਨਾਲ ਲੈ ਕੇ ਕੀਤਾ ਉਹਨਾਂ ਦਾ ਮੂੰਹ ਧੋਇਆ ਸਾਫ਼ ਕੀਤਾ ਜਿਹੜੇ ਬਸਤਰ ਕੋਲ ਸਨ ਉਹਨਾਂ ਨਾਲ ਹੀ ਸਾਧ ਸੰਗਤ ਚੰਗੀ ਤਰ੍ਹਾਂ ਸਵਾਲ ਪਿਆ ਕਿ ਅੱਜ ਇੱਕ ਵਾਰੀ ਮੈਨੂੰ ਤੁਹਾਨੂੰ ਤਿਆਰ ਕਰ ਲੈਣ ਦਿਓ ਕਿਉਂ ਕਿਉਂਕਿ ਜਿਵੇਂ ਦੁਲਹਾ ਤਿਆਰ ਹੁੰਦਾ ਲਾੜੇ ਨੂੰ ਤਿਆਰ ਕੀਤਾ ਜਾਂਦਾ ਅੱਜ ਮੈਂ ਆਪਣੇ ਪੋਤਰਿਆਂ ਨੂੰ ਪੋਤਾ ਤਿਆਰ ਤੇ ਪਿਆਰ ਕਰਨਾ ਚਾਹੁੰਦਾ ਮਾਂ ਨੇ ਆਪਣੀ ਰੀਤ ਜਿੰਨੀ ਕਿਹਾ ਸੀ ਸਾਧ ਸੰਗਤ ਦੀ ਕੀਤੀ ਅਖੀਰ ਬੱਚੇ ਫਤਿਹ ਬੁਲਾ ਕੇ ਮਾਤਾ ਨੂੰ ਤੁਰ ਪਏ ਜਦੋਂ ਕਚਹਿਰੀ ਵਿੱਚ ਪਹੁੰਚੇ ਜਾ ਕੇ ਫਤਿਹ ਬੁਲਾਈ ਫਿਰ ਆਇਆ ਕਾਜੀ ਕਾਜੀ ਨੇ ਆਖਿਆ ਦੇਖੋ ਦੋ ਗੱਲ ਦੋ ਦਿਨ ਅਸੀਂ ਤੁਹਾਡੀਆਂ ਬਹੁਤ ਗੱਲਾਂ ਸੁਣ ਅੱਜ ਤੁਹਾਡੀਆਂ ਗੱਲਾਂ ਸੁਣਨ ਵਾਸਤੇ ਸਾਡੇ ਕੋਲ ਸਮਾਂ ਨਹੀਂ ਅੱਜ ਹਾਂ ਤੇ ਨਾ ਤੁਹਾਡੇ ਕੋਲ ਅਸੀਂ ਜਵਾਬ ਮੰਗਣਾ ਤੇ ਦੱਸੋ ਇਸਲਾਮ ਕਰਦੇ ਜੇ ਆਪਣਾ ਧਰਮ ਛੱਡ ਕੇ ਤੇ ਨਹੀਂ ਸਾਹਿਬਜ਼ਾਦੇ ਨੇ ਆਖਿਆ ਜੇ ਜਾਣਾ ਉਹਨਾਂ ਤੇ ਪੁੱਛ ਦੋ ਨਾ ਤੈਨੂੰ ਕੱਲ੍ਹ ਨੀ ਪਤਾ ਲੱਗਾ ਸੀ ਕੀ ਆਖਿਆ ਪਰਸੋਂ ਨੀ ਪਤਾ ਲੱਗਾ ਸੀ ਕੀ ਆਖਿਆ ਅਸੀਂ ਆਪਣੇ ਧਰਮ ਵਿੱਚ ਪ੍ਰਪੱਕ ਅਸੀਂ ਬਿਲਕੁਲ ਤੁਹਾਡੀ ਗੱਲ ਨੀ ਮੰਨਣੀ ਜੋ ਤੇਰੇ ਕੋਲ ਬਾਣ ਆਉਂਦਾ ਦਿੱਤਾ ਸਾਰੀ ਸਭਾ ਸੁਣ ਹੋ ਗਈ ਸਭ ਲੋਕ ਚੁੱਪ ਕਰ ਗਏ ਕਾਜੀ ਨੇ ਵਜੀਦੇ ਵੱਲ ਵੇਖਿਆ ਵਜੀਦੇ ਨੇ ਕਾਜੀ ਨੂੰ ਆਖਿਆ ਭਾਈ ਦਸ ਫਿਰ ਹੁਣ ਬਣਦਾ ਇਹਨਾਂ ਵਾ ਉਹਨੇ ਸਾਧ ਸੰਗਤ ਤੇ ਫਤਵਾ ਲਾਇਆ ਫਤਵਾ ਕਾਜੀ ਨੇ ਲਾਇਆ ਉਹਨੇ ਆਖਿਆ ਫਿਰ ਇਹਨਾਂ ਵਾਸਤੇ ਇਹ ਸਜ਼ਾ ਬਣਦੀ ਆ ਵੀ ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਖਤਮ ਕਰ ਦਿੱਤਾ ਜਾਵੇ ਸਭ ਸਭਾ ਚੁੱਪ ਕਰ ਗਈ ਜਦੋਂ ਕਾਜੀ ਨੇ ਫਤਵਾ ਲਾਇਆ ਤੇ ਕਹਿਣ ਲੱਗੇ ਭਾਈ ਇਹਨਾਂ ਨੂੰ ਕਤਲ ਕੌਣ ਕਰੇਗਾ ਸਭ ਨੇ ਸਾਧ ਸੰਗਤ ਦੇ ਸਿਰ ਨੀਚੇ ਕਰ ਦਿੱਤੇ ਬੈਠੇ ਸਨ ਉੱਥੇ ਸਾਰੀ ਭਰੀ ਸਭਾ ਵਾਲੇ ਵਜੀਦੇ ਨੇ ਆਖਿਆ ਕੋਈ ਉੱਠੇ ਜਿਹੜਾ ਇਹਨਾਂ ਨੂੰ ਕਤਲ ਕਰੇ ਉਸ ਵੇਲੇ ਸਾਧ ਸੰਗਤ ਜੀ ਦੋ ਭਰਾਵਾਂ ਸਕਿਆਂ ਦਾ ਜਿਹੜੇ ਜਲਾਦ ਸਨ ਸਮਾਣੇ ਦੇ ਸਾਸ਼ਲ ਬੇਗ ਤੇ ਬਾਸ਼ਲ ਬੇਗ ਇਹਨਾਂ ਦੋਵਾਂ ਦਾ ਨਾਂ ਸੀ ਇਹ ਖਾਨਦਾਨੀ ਜਲਾਦ ਸਨ ਤੁਹਾਨੂੰ ਪਤਾ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲਾ ਵੀ ਸਾਧ ਸੰਗਤ ਜਲਾਦ ਸਮਾਣੇ ਦਾ ਹੀ ਸਮਾਣੇ ਦੇ ਰਹਿਣ ਵਾਲੇ ਸਨ ਪਰ ਇਹਨਾਂ ਦਾ ਮੁਕੱਦਮਾ ਸੀ ਇਹਨਾਂ ਦੇ ਮੁਕੱਦਮੇ ਦੀ ਉਸ ਦਿਨ ਤਰੀਕ ਸੀ ਵਜੀਦੇ ਦੀ ਕਚਹਿਰੀ ਵਿੱਚ ਤੇ ਇਹ ਵੀ ਦੋਵੇਂ ਭਰਾ ਆਏ ਸਨ ਜਦੋਂ ਵਜੀਦੇ ਨੇ ਆਖਿਆ ਇਹਨਾਂ ਨੂੰ ਮਾਰੇਗਾ ਕੌਣ ਬੱਚਿਆਂ ਨੂੰ ਉਹਨਾਂ ਦੋਵਾਂ ਜਾਣਿਆਂ ਨੇ ਆਖਿਆ ਜੀ ਸਾਡੀ ਗੱਲ ਜਾਵੇ ਦੱਸੋ ਉਹਨੇ ਤਾਂ ਸਾਡਾ ਤੇਰੇ ਚੱਲਦਾ ਹੀ ਮੁਕੱਦਮਾ ਅਸੀਂ ਖਾਨਦਾਨੀ ਜਲਾਦ ਹਾਂ ਅਸੀਂ ਇਹਨਾਂ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਲੈਂਦੇ ਹਾਂ ਪਰ ਮੁਕੱਦਮਾ ਸਾਡੇ ਹੱਥ 'ਚ ਕਰ ਦਿੱਤਾ ਜਾਵੇ ਬਾਹਰ ਜਾਂਦੇ ਵਜੀਦੇ ਨੇ ਆਖਿਆ ਠੀਕ ਹੈ ਮੁਕੱਦਮਾ ਤੁਹਾਡੇ ਹੱਥ 'ਚ ਹੋ ਪਰ ਬੱਚਿਆਂ ਨੂੰ ਮਾਰੋ ਫਿਰ ਸਾਧ ਸੰਗਤ ਜੀ ਜਦੋਂ ਤਿਆਰੀ ਕਰ ਦਿੱਤੀ ਗਈ ਸੰਤ ਸਾਰਨ ਵਾਲਿਆਂ ਨੂੰ ਬੁਲਾਇਆ ਬੱਚੇ ਦੋਵੇਂ ਖੜੇ ਕਰ ਦਿੱਤੇ ਸ਼ੁਰੂ ਕੀਤੀ ਸਾਧ ਸੰਗਤ ਸੰਤ ਨੇ ਜਾਓ ਤੇ ਦਰਸ਼ਨ ਕਰਨ ਵਾਸਤੇ ਉਸ ਸਥਾਨ ਜੋ ਥੱਲੇ ਉਤਰੋਗੇ ਪੌੜੀਆਂ ਉੱਥੇ ਸਾਹਿਬਜ਼ਾਦਿਆਂ ਨੂੰ ਸਾਧ ਖੜੇ ਕਰਕੇ ਚੰਗੀ ਉਸਤ ਕੁਝ ਕੁ ਵਿਦਵਾਨਾਂ ਨੇ ਦੇਖਿਆ ਕਹਿੰਦੇ ਸਾਧ ਸੰਗਤ ਇਸ ਵੇਲੇ ਕੀ ਗੋਡਿਆਂ ਤੱਕ ਆਈ ਤੇ ਗੋਡੇ ਕਰਕੇ ਨੀ ਸਿੱਧੀ ਨਾ ਜਾਵੇ ਕੁਝ ਵਿਦਵਾਨਾਂ ਦੀ ਹੈਰਾਨੀ ਕਹਿੰਦੇ ਉਹ ਜਿਹੜਾ ਕਾਰੀਗਰ ਸੀ ਉਹ ਇੱਟ ਲੱਗਾ ਬੰਨਣ ਬਾਬਾ ਫਤਿਹ ਸਿੰਘ ਖੋਜਾ ਛੋਟਾ ਸੀ ਜਿਹੜਾ ਬਾਬਾ ਪਤਾ ਆਪਾਂ ਕਿਉਂ ਕਹਿੰਦੇ ਬਾਬੇ ਦਾ ਅਰਥ ਤਾਂ ਵੱਡਾ ਕਿਸੇ ਦੇ ਨਾਮ ਨਾਲ ਵੀ ਜਦੋਂ ਆਪਾਂ ਬਾਬਾ ਲਾਈ ਤਾਂ ਬਾਬੇ ਦੇ ਅੱਖਰੀ ਅਰਥ ਤੇ ਵੱਡਾ ਉਹ ਉਮਰ ਕਰਕੇ ਛੋਟੇ ਆ ਸਾਧ ਸੰਗਤ ਜੀ, ਪਰ ਆਪਣੇ ਸੰਸਕਾਰਾਂ ਕਰਕੇ ਵੱਡੇ ਆ ਉਸ ਉਮਰ ਵਿੱਚ। ਬਾਬਾ ਫਤਿਹ ਸਿੰਘ ਜੀ ਬੋਲੇ ਵੀ ਨਾ ਭਾਈ ਭਲਿਆ ਲੋਕਾਂ ਕੀ ਕੰਮ ਨੇ ਤਾਂ ਕੀ ਕਹਿਣ ਲੱਗੇ ਇੱਟ ਕਿਉਂ ਤੋੜਨ ਲੱਗਾ ਤਾਂ ਕੀ ਰੱਖਣ ਵਾਸਤੇ। ਕਹਿੰਦੇ ਬਾਬੇ ਫਤਿਹ ਸਿੰਘ ਨੇ ਆਖਿਆ ਵੀ ਤੂੰ ਗੋਡਾ ਤੋੜ ਦੇ ਇੱਟ ਨਾ ਤੋੜੀ। ਉਹਨੇ ਪੁੱਛਿਆ ਕਿਉਂ, ਉਹ ਕਹਿਣ ਲੱਗੇ ਕਿਉਂ, ਕਿਉਂਕਿ ਆਹ ਜਿਹੜੀਆਂ ਇੱਟਾਂ ਲਾ ਕੇ ਤੂੰ ਅੱਜ ਨੀਂਹ ਉਸਾਰ ਰਿਹਾ ਇਹਨਾਂ ਇਸ ਨੀਂਹ ਦੇ ਉੱਪਰ ਅਸੀਂ ਸਿੱਖੀ ਦਾ ਮਹਿਲ ਖੜਾ ਕਰਕੇ ਜਾਣਾ, ਅਸੀਂ ਨੀ ਚਾਹੁੰਦੇ ਕੋਈ ਜਿੱਟ ਲੱਗੀ ਉਸ ਸਿੱਖੀ ਦੇ ਮਹਿਲ। ਤੇ ਬਚਨ ਕੀਤੇ ਸਨ ਉਹਨਾਂ ਨੇ, ਕਹਿਣ ਲੱਗੇ ਆਪਣੀ ਜਾਨੇ ਦੇਕਰ ਔਰੋਂ ਕੀ ਜਾਨੇ ਬਚਾ ਚੱਲੇ, ਸਿੱਖੀ ਕਾ ਮਹਿਲ ਹਮ ਆਪਣੇ ਸਰੋਂ ਪੇ ਉਠਾ ਚੱਲੇ, ਸਿੰਘੋ ਕੀ ਸਲਤੰਤ ਕਾ ਪੌਦਾ ਲਗਾ ਚੱਲੇ, ਗੱਦੀ ਔਰ ਤਖ਼ਤ ਤੋਂ ਅਬ ਕੌਮ ਪਾਏਗੀ, ਇਸ ਧਰਤੀ ਤੇ ਜ਼ੁਲਮੋ ਸਤਮ ਕਾ ਨਾਮੋ ਨਿਸ਼ਾਨ ਮਿਟਾਏਗੀ। ਉਹ ਕਹਿਣ ਲੱਗੇ ਅਸੀਂ ਚੱਲੇ ਸੰਸਾਰ ਤੋਂ, ਸਾਨੂੰ ਪਤਾ ਪਰ ਸਾਡੀ ਜਾਨ ਜਾਣ ਤੋਂ ਬਾਅਦ ਹੋਰ ਸਿੰਘਾਂ ਦੀਆਂ ਜਾਨਾਂ ਬਚ ਜਾਣਗੀਆਂ। ਅਸੀਂ ਸਿੱਖੀ ਦਾ ਮਹਾਲਾ ਆਪਣੀਆਂ ਤੇ ਸਰੀਰਾਂ ਦੀਆਂ ਸਰੀਰ ਲੈ ਕੇ ਉਹਨਾਂ ਨੀਹਾਂ ਦੇ ਉੱਤੇ ਖੜਾ ਕਰਕੇ ਚੱਲੇ ਹਾਂ, ਤੇ ਸਿੰਘਾਂ ਦੀ ਸਲਤੰਤ ਦਾ ਅੱਜ ਅਸੀਂ ਪੌਦਾ ਲਾ ਦਿੱਤਾ, ਥੋੜੇ ਦਿਨਾਂ ਵਿੱਚ ਵੱਡਾ ਹੋ ਜਾਵੇ। ਉਹਨਾਂ ਨੇ ਆਖਿਆ ਤੁਸੀਂ ਤੇ ਚੱਲੇ, ਤੁਸੀਂ ਕਹਿੰਦੇ ਜੇ ਅਸੀਂ ਚੱਲੇ, ਜਦੋਂ ਤੁਸੀਂ ਚੱਲੇ ਫਿਰ ਗੱਦੀ ਕਿਤੇ ਗੱਦੀ ਤੇ ਬੈਠਣਾ, ਜਿਹੜੀ ਸਲਤੰਤ ਕਹਿੰਦੇ ਜੇ ਅਸੀਂ ਖੜੀ ਕਰਕੇ ਚੱਲੇ ਹਾਂ ਉਸ ਤਖ਼ਤ ਤੇ ਕੌਣ ਬੈਠੇਗਾ, ਰਾਜ ਕੌਣ ਕਰੇਗਾ। ਕਹਿੰਦੇ ਤਖ਼ਤ ਔਰ ਗੱਦੀ ਤੋਂ ਅਬ ਕੌਮ ਪਾਏਗੀ, ਸਾਹਿਬਜ਼ਾਦਾ ਕਿਹਾ ਆਪਣੀ ਕੌਮ ਵਾਸਤੇ, ਸਾਡੀ ਕੌਮ ਜਿਉਂਦੀ ਆ, ਜਿਹੜੇ ਤਖ਼ਤ ਨੂੰ ਅਸੀਂ ਕਾਇਮ ਕਰਕੇ ਚੱਲੇ ਸਾਡੀ ਕੌਮ ਬੈਠੇਗੀ ਉਸ ਤਖ਼ਤ ਉੱਤੇ, ਤੇ ਓਨੀ ਦੇਰ ਤੱਕ ਸਾਡੀ ਕੌਮ ਲੜੇਗੀ ਜਿੰਨੀ ਦੇਰ ਤੱਕ ਤਖ਼ਤ ਬਚਣ। ਕਹਿੰਦੇ ਨਹੀਂ ਸਾਧ ਸੰਗਤ ਜੀ, ਪਰ ਗੱਲ ਗੱਲ ਤੱਕ ਚਲੀ ਗਈ। ਸਾਸ਼ਲ ਬੇਗ ਨੇ ਤੇ ਬਾਸ਼ਲ ਬੇਗ ਨੇ ਸਾਧ ਸੰਗਤ ਬੱਚਿਆਂ ਨੂੰ ਤੱਕ ਧਰ ਦਿੱਤਾ। ਜਦੋਂ ਗਲੇ ਤੱਕ ਚਲੀ ਗਈ ਨਾ ਦੀਵਾਰ ਦੋਵਾਂ ਭਰਾਵਾਂ ਦੇ, ਫਿਰ ਸਾਧ ਸੰਗਤ ਜੀ ਮਾਰਿਆ ਇਹਨਾਂ ਨੂੰ ਸਾਸ਼ਲ ਬੇਗ ਤੇ ਬਾਸ਼ਲ ਬੇਗ। ਜਦੋਂ ਉਹਨਾਂ ਦੀ ਸਿੱਧੀ ਹੋ ਗਈ, ਸਾਰੀ ਦੁਨੀਆਂ ਸਰਹੰਦ ਦੀ ਦੇਖਣ ਵਾਸਤੇ ਆਈ ਸੀ, ਸਾਹਿਬਜ਼ਾਦਿਆਂ ਨੂੰ ਧੀਆਂ ਚੀਜ਼ਾਂ। ਕਹਿੰਦੇ ਇੱਧਰੋਂ ਸ਼ਹੀਦੀ ਹੋਈ, ਉਧਰੋਂ ਇੱਕ ਆਦਮੀ ਸਾਧ ਸੰਗਤ ਜੀ ਭੱਜ ਕੇ ਭੀੜ ਤੋਂ ਚੀੜਦਾ ਹੋਇਆ ਅਗਲੇ ਪਾਸੇ ਆਇਆ। ਜਦੋਂ ਅੱਗੇ ਆਇਆ ਤਾਂ ਉਹਦੇ ਪੈਰਾਂ ਦੇ, ਕਿਉਂਕਿ ਜਦੋਂ ਉਹ ਆਇਆ ਉਦੋਂ ਸਾਧ ਸੰਗਤ ਸਾਹਿਬਜ਼ਾਦਿਆਂ ਇਹ ਕੌਣ ਸੀ, ਸਿਆਣੇ ਵਿਦਵਾਨਾਂ ਨੇ ਕਿਹਾ ਇਹ ਸਾਧ ਸੰਗਤ ਟੋਡਰਮੱਲ। ਟੋਡਰਮੱਲ ਗੁਰੂ ਘਰ ਦਾ ਸਰਧਾਲੂ, ਇਹ ਬਹੁਤ ਅਮੀਰ ਆਦਮੀ ਸੀ, ਸਰਹੰਦ ਦਾ ਕਾਰੋਬਾਰੀ ਬੰਦਾ ਸੀ, ਪਰ ਇਹਦਾ ਕਹਿੰਦੇ ਬੱਚਾ ਨਹੀਂ ਸੀ ਸਾਧ ਸੰਗਤ ਜੀ ਕੋਈ। ਉਹਨਾਂ ਦਿਨਾਂ ਵਿੱਚ ਜਦੋਂ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਹੋਈ ਹੈ ਸਰਹੰਦ ਤੋਂ ਬਾਹਰ, ਜਿਸ ਦਿਨ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ ਸਰਹੰਦ ਆਇਆ, ਇਹਨੂੰ ਆਉਂਦਿਆਂ ਸਾਰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਅੱਜ ਪੇਸ਼ੀ ਆ ਤੀਸਰੀ, ਅੱਜ ਪਤਾ ਨੀ ਕੀ ਭਾਣਾ ਵਾਪਰ ਜਾਏ, ਕਿਉਂਕਿ ਦੋ ਦਿਨ ਪਤਾ ਨੀ ਕਿਵੇਂ ਲੰਘ ਗਏ ਆ, ਸਾਹਿਬਜ਼ਾਦੇ ਅੱਗੇ ਪੂਰੇ ਕੱਟ ਕੇ ਬੋਲਦੇ ਆ। ਅੱਜ ਤੀਸਰੇ ਦਿਨ ਸਾਰਿਆਂ ਦੇ ਮਨ ਕਹਿੰਦੇ ਸਨ ਕਿ ਇਹ ਜੀਤੇ ਵਾਪਸ ਜਾ। ਜਦੋਂ ਟੋਡਰਮੱਲ ਨੂੰ ਪਤਾ ਲੱਗਾ ਸਾਧ ਸੰਗਤ ਜੀ, ਉਹਨੇ ਆਪਣੀ ਘਰਵਾਲੀ ਨਾਲ ਸਲਾਹ ਕੀਤੀ, ਤੂੰ ਹਮੇਸ਼ਾ ਕਹਿੰਦੀ ਆਪਣਾ ਬੱਚਾ ਨੀ ਕੋਈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬੱਚੇ, ਸਾਰੀ ਕੌਮ ਦੇ ਸਾਂਝੇ ਬੱਚੇ ਆ, ਤੇਰਾ ਉਹਦੇ ਨਾਲ ਬਹਿਣ ਕਰਾਉਣਾ ਵਜੀਦੇ ਨਾਲ, ਮੈਂ ਭੱਜ ਕੇ ਜਾਣਾ ਉਹਨਾਂ ਦੇ ਨਾਲ, ਉਹਦੇ ਨਾਲ ਗੱਲ ਕਰਦਾ, ਜਿੰਨੇ ਪੈਸੇ ਉਹ ਮੰਗੇਗਾ ਦੇ ਕੇ ਤੇ ਮੈਂ ਸਾਹਿਬਜ਼ਾਦਿਆਂ ਨੂੰ ਆਜ਼ਾਦ ਕਰਵਾ ਦੇ। ਆਇਆ ਸਾਧ ਸੰਗਤ ਜੀ ਬਹੁਤ ਉਦਾਈ, ਪਰ ਜਦੋਂ ਇਹ ਭੀੜ ਸਿਰ ਤੇ ਅੱਗੇ ਗਿਆ ਉਹਨੇ ਜਿਹਨੂੰ ਭਾਣਾ ਵਾਪਸ ਦਿੱਤਾ, ਬੜਾ ਪਛਤਾਇਆ ਬਹੁਤ। ਫਿਰ ਇਹਨੇ ਪੁੱਛਿਆ ਕਿਸੇ ਨੂੰ ਵੀ ਮਾਤਾ ਜੀ ਕਿੱਥੇ ਆ, ਕਹਿੰਦੇ ਅਸੀਂ ਨਾਲ ਮਾਤਾ ਜੀ ਨੇ ਦੱਸਿਆ, ਉਹ ਤਾਂ ਗੁਰਸ ਵਿੱਚ, ਇਹ ਗਿਆ ਸੀ ਪ੍ਰਸਾਦ ਸੰਗਤ ਗੁਰਸ ਵਿੱਚ। ਇਹਨੇ ਜਾ ਕੇ ਟੋਡਰਮੱਲ ਨੇ ਮਾਤਾ ਜੀ ਨੂੰ ਖਬਰ ਦਿੱਤੀ ਸੀ, ਪਹਿਲਾਂ ਜਾ ਕੇ ਇਹਨੇ ਮੱਥਾ ਟੇਕਿਆ ਤੇ ਅੱਖਾਂ ਤੋਂ ਪਾਣੀ ਨੀ ਸੀ ਤੇ ਰੁਕਦਾ, ਤੇ ਮਾਤਾ ਨੇ ਆਖਿਆ ਵੀ ਤੂੰ ਭਲਿਆ ਲੋਕਾਂ, ਕੌਣ ਨੇ ਆਖਿਆ, ਮਹਾਰਾਜ ਪੁੱਤਾਂ ਤੁਹਾਡੇ ਦਰ ਦਾ ਦਾਸ ਆ ਕੁੱਕਰਿਆਂ। ਤੇ ਮਾਤਾ ਨੇ ਆਖਿਆ ਫਿਰ ਅੱਖਾਂ ਚ ਪਾਣੀ ਕਿਉਂ ਤੇਰੇ, ਤੇ ਆਖਿਆ ਮਾਤਾ ਮੇਰੇ ਕੋਲ ਦੱਸਿਆ ਨੀ ਜਾਂਦਾ। ਕਹਿੰਦੀ ਦੱਸ ਤੂੰ ਕੋਈ ਗੱਲ ਨੀ, ਮੈਂ ਸੁਣ ਲਈ ਤਿਆਰ ਹੈ, ਕਚਹਿਰੀ ਚੋਂ ਆਇਆ। ਮੈਂ ਕਿਹਾ ਹਾਂ ਕਚਹਿਰੀ ਚੋਂ ਆਇਆ, ਤੇ ਮਾਤਾ ਭਾਣਾ ਵਾਪਰ ਗਿਆ, ਪਰ ਮੈਨੂੰ ਮਾਫ ਕਰੀ ਮੈਂ ਥੋੜਾ ਜਿਹਾ ਲੇਟ ਹੋ ਗਈ, ਸ਼ਾਇਦ ਮੈਂ ਪਹਿਲਾਂ ਆ ਜਾਂਦਾ, ਮੈਂ ਯਤਨ ਕਰਦਾ, ਮੈਂ ਸਭ ਘਰ ਘਾਟ ਆਪਣਾ ਵੇਚ ਦਿੰਦਾ, ਵਜੀਦੇ ਨੂੰ ਮਨਾ ਲੈਂਦਾ ਤੇ ਉਹ ਬਚ ਜਾਂਦੇ, ਪਰ ਮਾਂ ਮੈਂ ਪਹੁੰਚਿਆ ਲੇਟ। ਜਦੋਂ ਮੈਂ ਕਚਹਿਰੀ ਚ ਗਿਆ ਉਹਨੇ ਜਦੋਂ ਸਾਹਿਬਜ਼ਾਦੇ, ਜਦੋਂ ਮਾਤਾ ਜੀ ਨੂੰ ਖਬਰ ਮਿਲੀ ਇਹਨੇ ਟੋਡਰਮੱਲ ਨੇ ਦਿੱਤੀ, ਮਾਤਾ ਜੀ ਸਾਧ ਸੰਗਤ ਜੀ ਨੇ ਚੌਂਕਾ ਮਾਰ ਕੇ ਉੱਚੀ ਖੜਦੇ, ਚੌਂਕੜਾ ਮਾਰ ਕੇ ਤੇ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਜਪਜੀ ਸਾਹਿਬ ਦਾ ਪਾਠ ਕਰਕੇ, ਪਾਠ ਦੀ ਸੰਪੂਰਨਤਾ ਕਰਕੇ ਮਾਤਾ ਗੁਜਰ ਕੌਰ ਜੀ ਨੇ ਸਾਧ ਸੰਗਤ ਜੀ ਆਪਣਾ ਸਰੀਰ ਉਹ ਕਰ ਦਿੱਤਾ, ਜਿਵੇਂ ਹੱਥ ਵਿੱਚ ਫੜਿਆ ਹੋਇਆ ਕੱਖ ਕੋਈ ਸਿਆਣਾ ਬੰਦਾ ਜਾਗ। ਕੁੱਝ ਲੋਕਾਂ ਨੇ ਸਾਧ ਸੰਗਤ ਜੀ ਇੱਥੇ ਦੇਖਿਆ ਸੀ ਵੱਧ ਘੱਟ ਗੱਲਾਂ, ਕਿਸੇ ਨੇ ਆਖਿਆ ਸੀ ਜਦੋਂ ਮਾਤਾ ਜੀ ਸਾਹਿਬਜ਼ਾਦਿਆਂ ਦੀ ਖਬਰ ਮਿਲੀ ਤੇ ਉਹਨਾਂ ਨੇ ਬੁਰਜ ਦੀ ਕੰਧ ਨਾਲ ਆਪਣਾ ਸਿਰ ਮਾਰ ਲਿਆ। ਉਹ ਮਾਤਾ ਸਾਧ ਸੰਗਤ ਜਿਹੜੀ ਬੱਚਿਆਂ ਨੂੰ ਕਹਿ ਰਹੀ ਹੈ ਵੀ ਆਪਣੇ ਦਾਦੇ ਦੇ ਕਾਰਨਾਮੇ ਨੂੰ ਚੇਤੇ ਰੱਖਿਓ, ਉਹ ਮਾਤਾ ਸਤਸੰਗ ਜੀ, ਜਿਹਨੇ ਆਪਣੇ ਪਤੀ ਦਾ ਸੀਸ ਇਸ ਵਾਰੀ ਤੱਕਿਆ ਪਾਲਕੀ ਵਿੱਚ ਧੜ ਤੋਂ ਵੱਖਰਾ, ਉਹ ਮਾਤਾ ਜਿਹੜੀ ਇੰਨੇ ਜੰਗਾਂ ਨੂੰ ਆਨੰਦਪੁਰ ਦੀ ਧਰਤੀ ਤੇ ਦੇਖ ਦਿੱਤੀ ਹੈ, ਉਹ ਸਤਸੰਗ ਜੀ ਉਹ ਮਾਤਾ ਜਿਹਦਾ ਲਾਲ ਧਰਤ ਯੁੱਧ ਕਰਦਾ ਹੈ, ਤੇ ਉਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਤਿਕਾਰਯੋਗ ਮਾਤਾ ਤੇ ਪੋਤਰਿਆਂ ਨੂੰ ਤਿਆਰ ਕਰਕੇ ਹਿੱਕ ਨਾ ਲਾ ਕੇ ਆਪ ਭੇਜੇ ਤੇ ਸ਼ਹੀਦੀ ਦਾ ਪਾਠ ਪੜਾਵੇ ਵੀ ਤੁਸੀਂ ਧਰਮ ਨੀ ਛੱਡਣਾ, ਜਾਨ ਦੇ ਦੇਣੀ ਹੈ, ਉਹ ਸਤਸੰਗ ਜੀ ਸਾਧਨਾ ਸਿੱਧ ਮਾਤਾ ਉਹ ਗੁਰਬਾਣੀ ਉਸ ਮਾਤਾ ਦੇ ਅੰਦਰ ਵਸੀ ਹੈ। ਗੁਰਬਾਣੀ ਕਹਿੰਦੀ ਆਤਮ ਘਾਤੀ ਹੈ ਜਗਤ ਸਿਖਾਈ, ਤੇ ਆਪਣੇ ਆਪ ਦਾ ਘਾਤ ਕਰਨ ਵਾਲਾ ਇੰਨਾ ਪਾਪ ਲੱਗਦਾ ਹੈ ਜਿੰਨਾ ਸਾਧ ਸੰਗਤ ਜੀ ਸਾਰੇ ਜਗਤ ਨੂੰ ਬਿਮਾਰ ਦੇ ਸਿਖਾਈ ਬਣ ਗਈ। ਫਿਰ ਕਿਸੇ ਨੇ ਲਿਖ ਮਾਰਿਆ ਜੀ ਮਾਤਾ ਜੀ ਨੇ ਛਾਲ ਮਾਰ ਦਿੱਤੀ, ਮਾਤਾ ਜੀ ਨੇ ਛਾਲ ਬਿਲਕੁਲ ਵੀ ਸਾਧ ਸੰਗਤ ਜੀ ਮਾਰੀ। ਕਿਸੇ ਨੇ ਆਖਿਆ ਮਾਤਾ ਜੀ ਕੋਲ ਹੀਰੇ ਦੀ ਮੁੰਦਰੀ ਸੀ, ਉਹਨਾਂ ਨੇ ਹੀਰਾ ਚੱਕ ਲਿਆ, ਹੀਰਾ ਮਾਤਾ ਜੀ ਨੇ ਬਿਲਕੁਲ ਨੀ ਦਿੱਤਾ। ਇਹ ਦੇਖਣਾ ਪਵੇਗਾ ਕਿ ਉਹ ਮਾਤਾ ਹੈ ਕੌਣ। ਗੁਰਬਾਣੀ ਕਸੌਟੀ ਆ, ਗੁਰਬਾਣੀ ਦੀ ਕਸੌਟੀ ਤੇ ਲਾ ਕੇ ਸਤਸੰਗ ਜੀ ਸਾਰਾ ਇਤਿਹਾਸ ਪਰਚੀ ਦਾ ਭਾਈ ਕਿਸ ਮਾਤਾ ਦੀ ਗੱਲ ਕਰ ਰਿਹਾ ਜੇ ਵੀ ਉਹਨੇ ਘਬਰਾ ਕੇ ਬੁਰਜ ਤੋਂ ਛਾਲ ਮਾਰ ਦਿੱਤੀ। ਉਹ ਮਾਤਾ ਜਿਹੜੀ ਪੋਤਰਿਆਂ ਨੂੰ ਆਪ ਕਹਿਣ ਕਹਿੰਦੀ ਆ ਵੀ ਤੁਸੀਂ ਦੇਖਿਓ ਜਾਨ ਜਾਣ ਦੀ ਪਰਵਾਹ ਨੀ ਕਰਨੀ, ਪਰ ਆਪਣਾ ਧਰਮ ਤੇ ਪੱਲੇ ਬੰਨ ਕੇ ਰੱਖਣਾ, ਧਰਮ ਦੀ ਗੰਢ ਨਾ ਕਿਤੇ ਢਿੱਲੀ ਹੋ ਜਾਏ, ਵਾਸਾਂ ਦੀ ਹੁੰਦੀ ਤੇ ਹੋਣ ਦਿਓ ਕੋਈ ਪਰਵਾਹ ਨੀ। ਜਪਜੀ ਸਾਹਿਬ ਦਾ ਪਾਠ ਕਰਕੇ ਸਤਸੰਗ ਜੀ ਮਾਤਾ ਗੁਜਰ ਕੌਰ ਜੀ ਨੇ ਫਿਰ ਪ੍ਰਲੋਕ ਨੂੰ ਬਿਆਨਾ ਕੀਤਾ। ਉਹ ਵੀ ਇਸ ਲਈ ਅੱਲਾ ਯਾਰ ਖਾਂ ਜੋਗੀ ਸਤਸੰਗ ਜੀ ਇੰਨਾ ਡੂੰਘਾ ਉਤਰ ਕੇ ਇਹ ਲਿਖਦਾ ਨਾ ਤੇ ਵਫਾਏ ਸ਼ਹੀਦਾਨ ਇਹਨਾਂ ਸਾਹਿਬਜ਼ਾਦਿਆਂ ਵੱਡਿਆਂ ਤੇ ਛੋਟਿਆਂ ਦਾ। ਉਹ ਕਹਿੰਦਾ ਜਿਸ ਵੇਲੇ ਤੁਰਨ ਲੱਗੇ ਸਨ ਨਾ ਸਾਹਿਬਜ਼ਾਦੇ, ਆਖਰੀ ਦਿਨ ਤੀਸਰੇ ਦਿਨ ਜਿੱਦਣ ਸਿੱਧੀ ਹੋਣੀ ਦੋਵੇਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਤੇ ਤੁਰਨ ਲੱਗਿਆਂ ਨੇ ਮਾਤਾ ਦੇ ਚਰਨਾਂ ਨੂੰ ਹੱਥ ਲਾ ਕੇ ਆਖਿਆ ਸੀ ਚੰਗਾ ਫਰਮਾ ਹੁਣ ਇਉਂ ਕਰੀ ਭਾਈ ਅਸੀਂ ਚੱਲੇ ਹਾਂ ਤੇ ਬਹੁਤੀ ਦੇਰ ਨਾ ਲਾਈ, ਪਤਾ ਸਾਹਿਬਜ਼ਾਦਿਆਂ ਨੂੰ ਕਹਿਣ ਲੱਗੇ ਹੁਣ ਤੇ ਤੇਰੇ ਤੋਂ ਬਿਨਾਂ ਸਾਡਾ ਰਹਿਣਾ ਔਖਾ, ਅਸੀਂ ਚੱਲੇ ਹਾਂ ਆ ਜਾਈ ਮਗਰ ਛੇਤੀ। ਤੇ ਕਹਿੰਦੇ ਸਿਰ ਤੇ ਹੱਥ ਦੋਵਾਂ ਦੇ ਰੱਖ ਕੇ ਮਾਤਾ ਨੇ ਆਖਿਆ ਸੀ ਕਦੀ ਮਾਂ ਕਦੀ ਦਾਦੀ ਪੋਤਰਿਆਂ ਤੋਂ ਬਿਨਾਂ ਰਹਿ ਸਕਦੀ ਹੈ, ਤੁਸੀਂ ਚੱਲੋ ਮੇਰੇ ਲਾਲ, ਮੈਂ ਇੱਕ ਵਾਰੀ ਕੰਨਾਂ ਨਾਲ ਸੁਣ ਲਵਾਂ ਵੀ ਤੁਸੀਂ ਆਪਣਾ ਧਰਮ ਪ੍ਰਪੱਕ ਕਰਕੇ ਗਏ ਜੇ, ਤੇਰੀ ਵਾਲੀ ਗੱਲ ਹੀ ਨਹੀਂ ਮੈਂ ਤੁਹਾਡੇ ਮਗਰੇ ਹੀ ਆ ਜਾਂਗਾ, ਮੈਂ ਤੁਹਾਡੇ ਮਗਰੇ ਹੀ ਆਈ, ਪਰ ਮੈਂ ਕੰਨਾਂ ਨਾਲ ਸੁਣ ਕੇ ਜਾਣਾ ਚਾਹੁੰਦੀ ਵੀ ਮੇਰੇ ਲਾਲਾਂ ਨੇ ਚੜ੍ਹਦੀ ਕਲਾ ਨਾਲ ਧਰਮ ਪ੍ਰਪੱਕ ਚੜ੍ਹਦੀ ਕਲਾ ਨਾਲ ਸ਼ਹੀਦੀ ਦਿੱਤੀ, ਇਹ ਬਚਨ ਇੱਕ ਵਾਰੀ ਮੇਰੇ ਕੰਨ ਚ ਪੈ ਜਾਏ ਤੇ ਮੈਂ ਉਸੇ ਵੇਲੇ ਆਵਾਂਗਾ। ਕਹਿੰਦੇ ਫਿਰ ਮਾਤਾ ਜੀ ਨੂੰ ਦਿੱਤਿਆ ਗਿਆ। ਜਦੋਂ ਮਾਤਾ ਜੀ ਨੇ ਵੀ ਆਪਣਾ ਸਰੀਰ ਤਿਆਗ ਦਿੱਤਾ ਫਿਰ ਟੋਡਰ ਮਲ ਗਿਆ ਉਹਦੇ ਕੋਲ ਬਜੀਤੇ ਕੋਲ, ਆਖਿਆ ਤੂੰ ਬਹੁਤ ਮਾੜਾ ਹੁਣ ਪਾਪਾਂ ਦਾ ਜਿਹੜਾ ਘਰਾ ਸੀ ਤੇਰਾ ਭਰ ਗਿਆ, ਚੱਲ ਤੂੰ ਹਾਕਮ ਹੈ ਤੇਰੀ ਮਰਜ਼ੀ ਤੂੰ ਜੋ ਕੀਤਾ, ਪਰ ਹੁਣ ਇਉਂ ਕਰਦੀ ਇਹਨਾਂ ਦੇ ਸਰੀਰ ਸਾਨੂੰ ਦੇ, ਮੈਂ ਇਹਨਾਂ ਦੇ ਸਰੀਰ ਲੈ ਕੇ ਅੰਤਮ ਸੰਸਕਾਰ ਕਰਨਾ ਚਾਹੁੰਦਾ। ਤੇ ਵਜੀਤੇ ਨੇ ਆਖਿਆ ਸੀ ਤੇਰਾ ਮਿੱਤਰ ਹੈ ਫਿਰ ਘੁੰਮਦਾ ਜਾਂਦਾ, ਮੈਂ ਨਾ ਸੀ ਤੈਨੂੰ ਕਰ ਦਿੱਤਾ, ਪਰ ਸਾਡੀ ਧਰਤੀ ਮੇਰੀ ਧਰਤੀ ਤੇ ਇਹ ਸਰੀਰ ਪਏ ਆ, ਮੇਰੇ ਦੁਸ਼ਮਣ ਨੇ ਇਹ, ਮੈਂ ਇਹਨਾਂ ਨੂੰ ਆਪਣੇ ਨਹੀਂ ਮੰਨਦਾ, ਮੇਰੀ ਧਰਤੀ ਤੇ ਮੇਰੇ ਰਾਜ ਵਿੱਚ ਮੇਰੇ ਦੁਸ਼ਮਣ ਦਾ ਉਹਨਾਂ ਦੇ ਧਰਮ ਅਨੁਸਾਰ ਧਰਮ ਦੀ ਰੀਤੀ ਅਨੁਸਾਰ ਅੰਤਮ ਸੰਸਕਾਰ ਨਹੀਂ ਹੋ ਸਕਦਾ, ਹਾਂ ਤੂੰ ਧਰਤੀ ਆਪਣੀ ਬਣਾ ਲਾ ਤੇ ਸਾਡਾ ਜਮੀਨ ਚਲਾ ਕੀ ਕਰਦਾ। ਉਹਨੇ ਕਿਹਾ ਫਿਰ ਦੱਸ ਤੇਰੀ ਧਰਤੀ ਕਿਵੇਂ ਬਣੇਗੀ। ਉਹਨੇ ਕਿਹਾ ਜਿੰਨੀ ਧਰਤੀ ਤੇ ਮੋਹਰਾਂ ਵਿਛਾ ਦੇਵੇਂਗਾ ਓਨੀ ਧਰਤੀ ਤੇਰੀ, ਓਨੀ ਧਰਤੀ ਤੇ ਜੋ ਮਰਜ਼ੀ ਕਰ, ਪਰ ਮੇਰੀ ਧਰਤੀ ਤੇ ਇਹਨਾਂ ਦਾ ਇਹ ਅੰਤਮ ਸੰਸਕਾਰ ਨਹੀਂ ਹੋ ਸਕਦਾ ਜਿੰਨੀ ਧਰਤੀ। ਟੋਡਰਮਾਲ ਨੇ ਸਾਧ ਸੰਗਤ ਜੀ ਕਹਿੰਦੇ ਮੋਹਰਾਂ ਲਿਆਂਦੀਆਂ ਆਪਣੀ ਧਰਤੀ, ਕਿਉਂਕਿ ਅਮੀਰ ਸੀ ਆਦਿ ਤੇ ਜਦੋਂ ਮੋਹਰਾਂ ਵਿਛਾਉਣ ਲੱਗਾ ਤੇ ਉਹਨੇ ਜਿਹਨੇ ਆਖਿਆ ਨਹੀਂ ਨਹੀਂ ਜਿੱਦਾਂ ਖੜੇ ਰੁੱਖ ਮੋਹਰਾਂ ਖੜੀਆਂ ਕਰ, ਜਿੰਨੀ ਧਰਤੀ ਤੇ ਕਰ ਦੇਵੇਂਗਾ ਓਨੀ ਜਗ੍ਹਾ ਦੇਵਾਂਗਾ। ਕਹਿੰਦੇ ਹੁਣ ਜਿੱਥੇ ਸਾਧ ਸੰਗਤ ਜੀ ਕੋਈ ਗੋਤਰ ਹੋਣਾ ਜੋਤੀ ਸਰੂਪ ਜਿੱਥੇ ਉਹ ਜਿਹੜੀ ਧਰਤੀ ਸੀ ਇਹਨੇ ਟੋਡਰਮਾਲ ਨੇ ਸਾਧ ਸੰਗਤ ਜੀ ਮੋਹਰਾਂ ਲਾ ਕੇ ਸਭ ਉਹਨੇ ਆਪਣੇ ਧਨ ਦੌਲਤ ਘਰ ਚ ਦੇ ਦਿੱਤੀ ਸੀ, ਤੇ ਫਿਰ ਉਹ ਜਗ੍ਹਾ ਲੈ ਕੇ ਫਿਰ ਕੁਝ ਪ੍ਰੇਮੀਆਂ ਨੂੰ ਨਾਲ ਲੈ ਕੇ ਇਹਨੇ ਉੱਥੇ ਫਿਰ ਲੱਕੜਾਂ ਦਾ ਪ੍ਰਬੰਧ ਕਰਕੇ ਤੇ ਤਿੰਨਾਂ ਸਰੀਰਾਂ ਦਾ ਸਾਥ ਇੱਕੇ ਜਿਖਾ ਉੱਪਰ ਰੱਖ ਕੇ ਅੰਤਮ ਸੰਸਕਾਰ ਇਸ ਗੁਰਮੁਖ ਪਿਆਰੇ ਪ੍ਰੇਮੀ ਟੋਡਰਮਾਲ ਨੇ ਕੀਤਾ ਸੀ, ਜਿਸ ਦੇ ਨਾਂ ਤੇ ਹੁਣ ਗੁਰਦੁਆਰੇ ਸਾਹਿਬ ਦੇ ਪਿੱਛੇ ਬੰਨੇ ਹਾਲ ਬਣਿਆ ਟੋਡਰਮਾਲ ਹਾਲ ਜਿੱਥੇ ਮਾਨ ਲੱਗ ਗਿਆ। ਸਿੰਘ ਸਾਧ ਸੰਗਤ ਜੀ ਇਹ ਦੋਵੇਂ ਛੋਟੀਆਂ ਜਿੰਦਾ ਵੱਡਾ ਸਾਕਾ ਕਰਕੇ ਸਾਕਾ ਸਰਹੰਦ ਜਿਹਨੂੰ ਆਪਾਂ ਕਹਿੰਦੇ ਹਾਂ, ਗਿਣਤੀ ਦੇ ਸਾਧ ਸੰਗਤ ਜੀ ਸਾਕੇ ਆ ਜਿਹੜੇ ਧਰਤੀ ਦੇ ਉੱਤੇ ਹੋਏ, ਸਾਕਾ ਉਹਨੂੰ ਕਹਿੰਦੇ ਜਿੱਥੇ ਜ਼ੁਲਮ ਦਾ ਸਾਧ ਸੰਗਤ ਦੀ ਹੱਦ ਹੋ ਜਾਵੇ, ਅੱਤ ਜਿੱਥੇ ਜ਼ੁਲਮ ਦੀ ਹੋ ਜਾਵੇ ਤੇ ਫਿਰ ਵੀ ਸਾਧ ਸੰਗਤ ਜੀ ਕੋਈ ਆਪਣਾ ਸਿਰ ਨਾ ਕਰੇ ਕਿਸੇ ਜ਼ੁਲਮ ਅੱਗੇ, ਫਿਰ ਉੱਚਾ ਕਰਕੇ ਆਪਣੇ ਪ੍ਰਾਣ ਦੇ ਦੇਵੇ, ਕਈ ਦਾ ਸਾਕਾ ਵਰਤਾ ਦਿੱਤਾ, ਉਹ ਸਾਕਾ ਵਰਤਾ ਦਿੱਤਾ ਸਲਗੀਧਰ ਪਾਤਸ਼ਾਹ ਜੀ ਦੇ ਦੋਵੇਂ ਛੋਟੇ ਪ੍ਰਚੰਡ ਜਿਸ ਕਾਰਜ ਵਾਸਤੇ ਆਏ ਸਨ ਕਰ ਚੁੱਕੇ। ਚਲੇ ਗਏ। ਉਹਨਾਂ ਗੁਰਮੁਖਾਂ ਦੀ ਯਾਦ ਵਿੱਚ ਸਾਰੀਆਂ ਸੰਗਤਾਂ ਨੇ ਖੰਡਪੁਰ ਸਾਹਿਬ ਤਾਰਾ ਵਾਹਿਗੁਰੂ ਮਹਾਰਾਜ ਭਗਤਾ ਹੋਈ। ਉਪਰੰਤ ਗੁਰਮੁਖਾਂ ਨੂੰ ਆਪ ਕੀਤਾ, ਆਓ ਜਿੰਨਾ ਸਮਾਂ ਬਚਦਾ ਉਹਦੇ ਗੁਰਬਾਣੀ ਦੀ ਲੜੀ ਵਾਰ ਕਥਾ ਕਰਦੇ ਜ਼ਿਆਦਾ ਉਤਰ ਗਏ। ਜਿਵੇਂ ਸਤਿਗੁਰਪਾ ਕਰਦੇ ਹਨ ਮਨਾਂ ਦੀਆਂ ਬਿਰਤੀਆਂ ਸਾਗਰਤਾ ਤੇ ਆ ਕੇ ਗੁਰਬਾਣੀ ਦੀ ਕਥਾ ਵਿਚਾਰ ਕਿਰਪਾ ਕਰ ਰਹੇ ਹਨ।
ਸ੍ਰੀ ਵਾਹਿਗੁਰੂ ਜੀ। ਮਾਇਆ ਮਾਇਆ ਕਰਮ ਹੋਏ, ਮਾਇਆ ਕਿਸੇ ਨਾ ਸਾਥ।
ਕਹਿੰਦੇ ਗੁਰਮੁਖੋ, ਸਾਰੀ ਦੁਨੀਆਂ ਜਿਹੜੀ ਬਹਤਾਤ ਵਿੱਚ ਮਾਇਆ ਮਾਇਆ ਦਾ ਕਰਦਿਆਂ ਮਰ ਜਾਂਦੀ, ਪਰ ਚੇਤੇ ਰੱਖਿਓ ਮਾਇਆ ਕਿਸੇ ਦੇ ਨਾਲ। ਮਾਇਆ ਕਰਕੇ ਸਾਧ ਸੰਗਤ ਜੀ ਜੀਵਨ ਚੱਲੇਗਾ। ਸਾਧ ਮਾਇਆ ਸਿੰਘ ਪਾਤਸ਼ਾਹ ਜੀ ਨੇ ਆਖਿਆ ਸੀ ਗੁਜਰਾਨ ਹੈ, ਪਰ ਗੁਜਰਾਨ ਹੈ ਜੇ ਇਹਦੀ ਖਾਤਰ ਪਾਪ ਕੀਤੇ ਜਾਣਗੇ ਤੇ ਚੇਤੇ ਰੱਖਣਾ। ਹਜੂਰ ਦੇ ਬਚਨ ਕਹਿੰਦੇ ਨੇ, ਪਾਪਾਂ ਵਾਜੋਂ ਹੋਵੇ ਨਾਹੀਂ ਹੋਇਆ ਸਾਥ ਨਾ ਜਾਈ। ਬਿਨਾਂ ਪਾਪ ਕੀਤੇ ਤੋਂ ਢੇਰ ਨੀ ਇਹਦੇ ਲੱਗਦੇ, ਪਰ ਲਾ ਲਵੇ ਜਿੰਨੇ ਕਿਸੇ ਨੇ ਲਾਉਣੇ ਆ, ਮਰ ਲੱਗਿਆ ਨਾਲ ਨੀ ਜਾਵੇ। ਕਹਿੰਦੇ ਜਿਨ੍ਹਾਂ ਨੇ ਸਿਰਫ ਮਾਇਆ ਮਾਇਆ ਹੀ ਕੀਤੇ, ਮਾਇਆ ਮਾਇਆ ਕਰਦੇ ਮਰ ਗਏ। ਕਹਿੰਦੇ ਅੱਖੀਂ ਦੇਖ ਕੇ ਮਾਇਆ ਮਾਇਆ ਕਰ ਹੋਏ, ਮਰ ਗਏ ਸਨ ਪਰ ਜਾਣ ਲੱਗੇ ਗਏ ਕਿਵੇਂ। ਜੀ ਸਾਹਿਬ ਨੇ ਆਖਿਆ, ਨਾਂਗੇ ਪਾਵਾਂ ਤੇ ਗਏ ਚਿੰਤੇ ਲਾਖ ਕਰੋੜ, ਲੱਖਾਂ ਕਰੋੜਾਂ ਦੇ ਜਿਹੜੇ ਮਾਲਕ ਸਨ, ਜਾਣ ਲੱਗਿਆ ਨੰਗੇ ਪੈਰੀ ਗਏ, ਕੋਈ ਨਾਲ ਨਾ ਲਿਆ ਕੇ ਗਿਆ ਪਦਾਰਥਾਂ।
ਹੰਸ ਚਲਾ ਉੱਠ ਡੁੰਮਣੋ ਮਾਇਆ ਭੂਲੀ ਆਤ।
ਕਹਿੰਦੇ ਡੁੰਮਣੋ ਦਾ ਸਾਧ ਸੰਗਤ ਜੀ ਡੁੱਬਦਾ ਵਿੱਚ ਫਸਣਾ, ਹੰਸ ਚੱਲਿਆ ਉੱਥੇ ਡੁੰਮਣੋ, ਜਦੋਂ ਸਰੀਰ ਵਿੱਚੋਂ ਹੰਸੋ ਡਾਰੀ ਮਾਰਦਾ ਤੇ ਡੁੱਬਦਾ, ਜਿਹੜੀ ਸਾਧ ਸੰਗਤ ਜੀ ਡੁੱਬਦਾ ਦੇ ਕਰਕੇ ਅਸਲ ਵਿੱਚ ਫਿਰ ਕਿਸੇ ਕਿਨਾਰੇ ਨੀ ਲੱਗ ਸਕਦਾ। ਹੰਸ ਚੱਲਿਆ ਡੁੰਮਣੋ ਮਾਇਆ ਭੁੱਲੀ, ਤੇ ਉਸ ਵੇਲੇ ਮਾਇਆ ਭੁੱਲ, ਜਿਹੜੀ ਭੁੱਲਦੀ ਨੀ ਸੀ ਨਾ ਇਹਨੂੰ ਮਾਇਆ, ਮਾਇਆ ਦਾ ਹੀ ਸਿਮਰਨ ਚੱਲੀ ਜਾਂਦਾ ਸੀ, ਯਾਦ ਚੱਲੀ ਜਾਂਦੀ ਸੀ, ਰੌਣ ਚੱਲੀ ਜਾਂਦੀ ਸੀ। ਜਦੋਂ ਸਰੀਰ ਛੱਡਿਆ, ਜਦੋਂ ਪ੍ਰਾਣ ਸਾਧ ਸੰਗਤ ਜੀ ਨਿਕਲ ਗਏ, ਕਿਤੇ ਮਾਇਆ ਉਸੇ ਵੇਲੇ ਭੁੱਲ ਗਈ, ਜਿਹੜੀ ਵਿਸਰਦੀ ਨੀ ਸੀ ਸਾਰੀ ਉਮਰ ਨਾ ਵਿਸਰੀ। ਜਦੋਂ ਜਮਾਂ ਦਾ ਡੰਡਾ ਸਿਰ ਚ ਵੱਜਾ, ਭੁਲਾ ਦਿੱਤਾ ਮਾਇਆ ਦਾ ਚੇਤਾ ਉਸੇ ਵੇਲੇ। ਉਸ
ਮਨ ਝੂਠਾ ਜਮ ਜੂਹਿਆ ਅਵਗੁਣ ਚੱਲਾ ਨਾਲ।
ਕਹਿੰਦੇ ਸਾਧ ਸੰਗਤ ਜੀ ਜਿਹੜਾ ਮਨ ਦੇ ਧਿਆਨ ਕਰਕੇ ਸੱਚ ਕੀ ਨਾ ਮਨ ਚ ਵਸਿਆ, ਮਨ ਚ ਤਾਂ ਸੀ ਝੂਠ, ਜਮ ਜੋ ਹੈ ਇਸ ਕਰਕੇ ਜਮਾਂ ਦੇ ਵੱਸ ਪੈ ਗਿਆ, ਮਨ ਵਿੱਚ ਸੱਤਰ ਕਰਨ ਕਰਕੇ ਮਨ ਹੋ ਹੀ ਝੂਠਾ ਗਿਆ ਸੀ। ਜਮ ਜੋ ਹੈ ਕਹਿੰਦੇ ਫਿਰ ਉਹਨਾਂ ਨੂੰ ਜਮ ਨਹੀਂ ਦੇਖਣਾ ਸੀ, ਅਵਗੁਣ ਚੱਲਿਆ ਨਾਲ, ਤੇ ਨਾਲ ਕੀ ਲੈ ਕੇ ਗਏ, ਅਵਗੁਣਾਂ ਦੀ ਪੰਡ ਬੰਦ। ਮਾਇਆ ਤਾਂ ਨਾਲ ਨਾ ਗਈ, ਪਦਾਰਥ ਨਾਲ ਨਾ ਗਏ, ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇੱਕ ਚੀਜ਼ ਨੂੰ ਨਾਲ ਗਈ ਤੇ ਉਸਦੀ ਔਗਣ, ਔਗਣਾਂ ਨੂੰ ਨਾਲ ਲੈ ਗਏ, ਜਾਣ ਲੱਗੇ।
ਮਨ ਮਹਿ ਮਨ ਉਲਟੂ ਮਰਨ ਜੀ ਗੁਣ ਹੋਵੇ ਨਾਲ।
ਕਹਿੰਦੇ ਗੁਰਮੁਖੋ, ਜੇ ਮਨ ਦੀ ਬਿਰਤੀ ਮਨ ਵਿੱਚ ਪਲਟ ਜਾਵੇ ਨਾ, ਕਿਤੇ ਉਲਟ ਜਾਵੇ, ਤੇ ਜਿਹੜਾ ਮਨ ਪ੍ਰਮਾਤਮਾ ਵੱਲੋਂ ਮਰਿਆ ਇਹ ਪ੍ਰਮਾਤਮਾ ਵਾਲੇ ਪਾਸੇ ਜੇ ਗੁਣ ਹੋਵੇ ਨਾਲ, ਪਰ ਏਦਾਂ ਤਾਂ ਹੋਵੇ ਜੇ ਮਹਾਰਾਜ ਜੀ ਦੇ ਸ਼ੁਭ ਗੁਣ ਸਾਧ ਸੰਗਤ ਕੁਝ ਨਾ ਕੁਝ ਆਪਣੇ ਨਾਲ ਹੋਣ, ਆਪਣੇ ਨਾਲ ਵੱਸਦੇ ਹੋਣ, ਅੰਦਰ ਰਹਿੰਦੇ ਹੋਣ ਕੁਝ ਸ਼ੁਭ ਗੁਣ, ਤੇ ਮਨ ਦੀ ਫਿਰ ਬਿਰਤੀ ਪਲਟ ਜਾਂਦੀ ਹੈ। ਜਿਹੜੀ ਸੰਸਾਰ ਵੱਲ ਸੀ ਉਹ ਫਿਰ ਨਿਰੰਕਾਰ ਵੱਲ ਹੋ ਜਾਂਦੀ।
ਮੇਰੀ ਮੇਰੀ ਕਰਮ ਹੋਏ ਬਿਨ ਨਾਮੈ ਦੁੱਖ ਪਾਲ।
ਕਹਿੰਦੇ ਨਾਮ ਤੋਂ ਬਿਨਾਂ ਦੁੱਖਾਂ ਨੂੰ ਲੱਭ ਲੱਭ ਕੇ ਬੰਦੇ ਨੇ ਇਕੱਠਾ ਕਰ ਲਿਆ, ਕਿਵੇਂ ਮੇਰੀ ਮੇਰੀ ਕਰਦੇ ਆ, ਇਹ ਵੀ ਮੇਰਾ ਉਹ ਵੀ ਮੇਰਾ। ਕਹਿੰਦੇ ਮੈਂ ਮੇਰੀ ਦੇ ਇੰਨੇ ਜਾਲ ਚ ਫਸ ਗਿਆ, ਬਈ ਆਉਂ ਸਮਝੋ ਜਿਵੇਂ ਦੁੱਖ ਲੱਭ ਲੱਭ ਕੇ ਇਕੱਠੇ ਕੀਤੇ ਹੋਣ ਬੰਦੇ ਨੇ।
ਗੜ ਮੰਦਰ ਮਹਿਲਾਂ ਕਹਾਂ ਜੋ ਬਾਜੀ ਦੀਵਾਨ।
ਕਹਿੰਦੇ ਜਿਨ੍ਹਾਂ ਦੇ ਕੋਲ ਪੱਕੇ ਮਹੱਲ ਸਨ, ਬੜੇ ਬੜੇ ਗੜ ਕਿਲੇ ਜਿਨ੍ਹਾਂ ਨੇ ਉਸਾਰੇ ਸਨ, ਜਿਨ੍ਹਾਂ ਦਾ ਬੜਾ ਵੱਡਾ ਪਰਿਵਾਰ ਸੀ, ਜਿਹੜੇ ਘੋੜਿਆਂ ਦੀਆਂ ਸਵਾਰੀਆਂ ਕਰਨ ਵਾਲੇ ਤੇ ਤਬੇਲੇ ਭਰੇ ਰਹਿੰਦੇ ਸਨ, ਦੱਸੋ ਕਿੱਥੇ ਗੜ ਮੰਦਰ ਮਹਿਲਾ ਕਹਾਂ। ਮਹਾਰਾਜ ਨੇ ਪੁੱਛਿਆ, ਦੱਸੋ ਕਿੱਥੇ ਨੇ ਉਹ ਵੱਡੇ ਵੱਡੇ ਪੱਕੇ ਮਹੱਲਾਂ ਵਾਲੇ, ਕਿਲਿਆਂ ਵਾਲੇ, ਰਾਜ ਭਾਗ ਵਾਲੇ, ਹਾਥੀਆਂ ਘੋੜਿਆਂ ਵਾਲੇ, ਜਿਨ੍ਹਾਂ ਦੀਆਂ ਕਚਹਿਰੀਆਂ ਦੀਵਾਨ ਹੁੰਦੀ ਕਚਹਿਰੀ, ਜਿਨ੍ਹਾਂ ਦੇ ਨਾਵਾਂ ਦੀਆਂ ਕਚਹਿਰੀਆਂ ਲੱਗਦੀਆਂ ਸਨ ਦੁਨੀਆਂ ਤੇ, ਕਿੱਥੇ ਗਏ ਹਨ ਉਹ ਹੁਣ।
ਨਾਨਕ ਸੱਚੇ ਨਾਮ ਵਿਣ ਝੂਠਾ ਆਵਣ ਜਾਣ।
ਕਹਿੰਦੇ ਗੁਰਮੁਖੋ, ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸੰਸਾਰ ਤੇ ਆਉਣਾ ਜਾਣਾ ਸਹੀ ਹੈ, ਬਸ ਆਇਆ ਚਲੇਗਾ, ਫਿਰ ਆਵੇਗਾ, ਫਿਰ ਚਲਿਆ ਜਾਵੇਗਾ, ਸੱਚ ਦੇ ਵਿੱਚ ਨਿਵਾਸ ਨਹੀਂ ਹੋ ਸਕਦਾ ਜੀ।
ਆਪੇ ਜਗ ਸਰੂਪ ਹੈ ਆਪੇ ਜਾਣ ਸੁਜਾਣ।
ਸ੍ਰੇਸ਼ਟ ਘਾਟ ਨੂੰ ਕਰਨ ਵਾਲਾ ਤੇ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਹੈ, ਉਸ ਵਰਗਾ ਕੋਈ
ਤੂੰ ਆਵੈ ਸੀ ਜਾਏ ਕੁਨ ਆਏ ਗਈ ਪਛਤਾਹੇ।
ਜਿਹੜਾ ਵੀ ਕੋਈ ਸੰਸਾਰ ਤੇ ਆਇਆ ਸਾਧ ਸੰਗਤ ਜਾਣਾ ਜ਼ਰੂਰ ਪੈਣਾ, ਪਰ ਕੁਝ ਲੋਕ ਐਸੇ ਹੁੰਦੇ ਗੁਰਮੁਖ ਜਿਨ੍ਹਾਂ ਦਾ ਸਾਧ ਸੰਗਤ ਸੰਸਾਰ ਤੋਂ ਜਾਣਾ ਸਫਲਾ ਹੋ ਜਾਂਦਾ, ਪਰ ਬਹੁਤ ਲੋਕ ਐਸੇ ਹੁੰਦੇ ਜਿਹੜੇ ਆਪਣੇ ਸੀ ਬਾਜੀ ਦਿੱਤੇ ਕਹਿੰਦੇ ਨੇ ਉਹਨਾਂ ਦਾ ਆਉਣਾ ਜਾਣਾ ਸਭ ਸਮਝ ਨਿਸਫਲ ਹੀ ਹੈ। ਜੋ ਆਵੇ ਸੋ ਜਾਏ ਪਨ ਆਏ ਗਏ ਪਛਤਾਹੇ। ਕਹਿੰਦੇ ਆਉਣ ਲੱਗਿਆਂ ਤਾਂ ਪਛਤਾਉਣਾ ਹੀ ਸੀ ਕਿਉਂਕਿ ਸੰਸਕਾਰਾਂ ਦੀ ਪਾਪਾਂ ਦੀ ਪੰਨ ਨਾਲ ਲੈ ਕੇ ਆਇਆ, ਪਰ ਇਹ ਲਾਉਣ ਲਈ ਮਹਾਰਾਜ ਨੇ ਇੱਥੇ ਸਮਾਂ ਦਿੱਤਾ ਸੀ ਤੇ ਨਾ ਹੀ ਪਾਪ ਹੌਲੇ ਹੋਏ ਤੇ ਗਿਆ ਵੀ ਇਥੋਂ ਪਛਤਾ ਕੇ ਹੀ ਸਕੋ।
ਲਗ ਚੌਰਸੀ ਮੇਦਨੀ ਘਟੈ ਨਗਦਾ ਉਤਾਹੇ।
ਇੱਕ ਵੀ ਜੂਨ ਸਾਧ ਸੰਗ ਜੀ ਕਹਿੰਦੇ ਉਹਨਾਂ ਦੀ ਘਟਦੀ ਨਹੀਂ। 84 ਲੱਖ ਪੂਰੀ ਜੂਨ ਦੇ ਵਿੱਚੋਂ 10-84 ਮੇਦਨੀ ਕਹਿੰਦੇ ਸ੍ਰਿਸ਼ਟੀ 84 ਲੱਖ ਦੀ ਸਾਜੀ ਨਾ ਜਿਹੜੀ ਪ੍ਰਮਾਤਮਾ ਨੇ ਘਟੇ ਨਾ ਵਧੇ, ਵਧਣੀ ਤਾਂ ਹੈ ਨੀ 84 ਲੱਖ ਤੋਂ, ਤੇ ਘਟਣੀ ਵੀ ਉਹਨਾਂ ਦੀ ਕੋਈ ਨੀ, ਪੂਰੀ ਦੀ ਪੂਰੀ ਉਹਨਾਂ ਨੂੰ ਭੁਗਤਣੀ ਪਵੇਗੀ।
ਜਨ ਹਰ ਪਾਇਆ।
ਹਾਂ ਕਹਿੰਦੇ ਮਹਾਰਾਜ ਫਿਰ ਕੋਈ ਬਚ ਸਕਦਾ ਜਮਾਂ ਦੀ ਮਾਰ ਤੋਂ ਤੇ 84 ਦੇ ਗੇੜੇ ਤੋਂ? ਸਤਿਗੁਰਾਂ ਕਿਹਾ ਹਾਂ ਬਚ ਸਕਦਾ। ਤੇ ਜਨ ਉਭਰੇ ਉਭਰੇ ਹੁੰਦਾ ਬਚਣਾ, ਉਹ ਬਚ ਗਏ ਹਨ ਜਿਨ ਹਰ ਪਾਇਆ, ਜਿਹਨਾਂ ਨੂੰ ਮਹਾਰਾਜ ਦਾ ਨਾਮ ਕਰਨ ਲੱਗਾ, ਜਿਨ੍ਹਾਂ ਨੂੰ ਸਤਿਗੁਰੂ ਜੀ ਚੰਗੇ ਲੱਗੇ ਉਹ ਗੁਰੂ ਨੂੰ ਚੰਗੇ ਲੱਗਣ ਲੱਗ ਪੈਂਦੇ, ਉਹ ਬਚ ਜਾਂਦੇ ਹਨ।
ਮਾਇਆ
ਕਹਿੰਦੇ ਉਹਨਾਂ ਦਾ ਧੰਦਿਆਂ ਦਾ ਜਾਲ ਸਾਧ ਸੰਗਤ ਜੀ ਟੁੱਟ ਗਿਆ ਤੇ ਮਾਇਆ ਵੀ ਉਹਨਾਂ ਵੱਲ ਆਉਣ ਲੱਗੀ, ਘਬਰਾਉਂਦੀ ਹੈ ਪਾਵ ਆਪਣਾ ਪ੍ਰਭਾਵ ਪਾ ਕੇ ਪਾਪ ਨਾ ਕਰਵਾਵੇਗੀ।
ਤੂੰ ਦਿਸੈ ਸੋ ਚਾਲਸੀ ਕਿਸਕਾ ਉਮੀਦ ਕਰੇ।
ਕਹਿੰਦੇ ਸੰਸਾਰ ਤੇ ਜੋ ਕੁਝ ਵੀ ਦਿਸਦਾ ਸਾਰਾ ਕੁਝ ਚਲਾਏ ਮਨ ਮਿੱਤਰ ਚਿੱਤ ਬਣਾਈਏ। ਕੌਣ ਮਿੱਤਰ ਬਣ ਸਕਦਾ ਜੇ ਕੋਈ ਪਦਾਰਥਾਂ ਨੂੰ ਮਿੱਤਰ ਬਣਾਵੇ? ਕਿਉਂਕਿ ਬੰਦੇ ਦਾ ਆਮ ਤੌਰ ਤੇ ਸੁਭਾਅ ਹੁੰਦਾ ਸਾਧ ਸੰਗਤ ਜੀ, ਜਾਂ ਤਾਂ ਧਨ ਨੂੰ ਆਪਣਾ ਮਿੱਤਰ ਸਮਝਦਾ, ਜਾਂ ਸੰਬੰਧੀਆਂ ਨੂੰ ਆਪਣਾ ਮਿੱਤਰ ਸਮਝੇਗਾ, ਜਾਂ ਕਰਮਾਂ ਨੂੰ ਆਪਣਾ ਮਿੱਤਰ ਮੰਨਦਾ। ਕਿਸੇ ਤਿੰਨ ਮਿੱਤਰ ਹੈ ਜ਼ਰੂਰ ਸੰਸਾਰ ਤੇ, ਧਨ ਵੀ ਮਿੱਤਰ ਹੈ ਪਰ ਸਦਾ ਦਾ ਨਹੀਂ, ਸੰਬੰਧੀ ਵੀ ਮਿੱਤਰ ਨੇ। ਇੱਥੇ ਬਹੁਤ ਸੰਬੰਧੀ ਬਣ ਜਾਂਦੇ ਆ ਸਾਧ ਸੰਗਤ ਜੀ ਦੁਨੀਆਂ ਤੇ ਮਿੱਤਰ, ਪਰ ਕਹਿੰਦੇ ਸਦਾ ਦੇ ਨਹੀਂ। ਹਾਂ ਕਰਮ ਜਿਹਨਾਂ ਦੇ ਮਿੱਤਰ ਬਣ ਜਾਣ ਉਹ ਵੀ ਚੰਗੇ ਮੰਦੇ ਨਹੀਂ, ਕਰਮ ਵੀ ਮਿੱਤਰ ਨੇ ਚੰਗੇ ਵੀ ਮੰਦੇ ਵੀ, ਪਰ ਜਿਹਨਾਂ ਨੇ ਚੰਗੇ ਕਰਮਾਂ ਨੂੰ ਆਪਣੇ ਮਿੱਤਰ ਬਣਾ ਲਿਆ ਉਹ ਆਪਣਾ ਜੀਵਨ ਸਫਲਾ ਕਰ ਲੈਂਦੇ ਹਨ।
ਜੀਉ ਸਮਪਾਉ ਆਪਣਾ ਤਨ ਮੰਨਿਆ ਕਹਿ ਦਿਓ।
ਕਹਿੰਦੇ ਅਸਲ ਵਿੱਚ ਤਾਂ ਮਿੱਤਰ ਇੱਥੇ ਸਤਿਗੁਰੂ ਹੀ ਹੈ, ਸਤਿਗੁਰ ਤੋਂ ਸੱਜਣ ਸੱਚਾ ਪਾਤਸ਼ਾਹ, ਸੱਚਾ ਪਾਤਸ਼ਾਹ ਸੱਜਣ ਆ ਜੇ ਕੋਈ ਉਹਨੂੰ ਬਣਾ ਲਵੇ ਤਾਂ। ਉਹਦੇ ਅੱਗੇ ਕਹਿੰਦੇ ਆਪਣੀ ਮੈਂ ਜਿੰਦ ਵੀ ਅਰਪਣ ਕਰ। ਜੀਉ ਸਮਪਾਉ ਆਪਣਾ, ਸਮਪਾਉ ਦਾ ਸਮਰਪਣ ਕਰਨਾ, ਮੈਂ ਆਪਣੀ ਜਿੰਦ ਵੀ ਉਸ ਪ੍ਰਮਾਤਮਾ ਅੱਗੇ ਗੁਰੂ ਅੱਗੇ ਸਮਰਪਣ ਕਰਦਾ ਜਿਹੜਾ ਸਦਾ ਰਹਿਣ ਵਾਲਾ, ਜਿਹੜਾ ਵਾਕਿਆ ਮਿੱਤਰਤਾ ਨਿਭਾਉਂਦਾ, ਤਾਨ ਮਾਨ ਸਭ ਕੁਝ ਉਹਦੇ ਅੱਗੇ ਰੱਖਦੇ ਆ। ਤਾਨ ਮਾਨ ਧਨ ਸਭ ਸੌ ਗੁਰ ਕਹੋ ਹੁਕਮ ਮੰਨਿਆ ਪਾਈਐ।
ਅਸ ਸਿਰ ਕਰਤਾ ਤੂੰ ਧਣੀ ਤੇ ਸੀ ਕੀ ਮੈਂ ਓਟ।
ਅਸਥਿਰ ਹੁੰਦਾ ਸਾਧ ਸੰਗਤ ਜੀ ਸਦਾ ਰਹਿਣ ਵਾਲਾ, ਕਿਸੇ ਸਦਾ ਰਹਿਣ ਵਾਲਾ ਤੇ ਕਰਤਾ ਪੁਰਖ। ਅਸਥਿਰ ਕਰਤਾ ਧਨ ਧਨ ਦਾ ਮਾਲਕ, ਕਿਉਂ ਉਹ ਮਾਲਕ ਹੈ ਨਾ ਜਿਹੜਾ ਅਕਾਲ ਪੁਰਖ ਵਾਹਿਗੁਰੂ, ਉਹ ਸਾਰੇ ਸਦਾ ਰਹਿਣ ਵਾਲਾ। ਇਸ ਹੀ ਕੀ ਮੈਂ ਓਟ, ਤੇ ਮੈਂ ਫਿਰ ਉਸ ਪ੍ਰਮਾਤਮਾ ਦੀ ਓਟ ਸਕਦੀ ਹੈ, ਆਸਰਾ ਉਸ ਪ੍ਰਮਾਤਮਾ ਦਾ ਲਿਆ ਜਿਹੜਾ ਸਦਾ ਰਹਿੰਦਾ ਹੈ।
ਗੁਣ ਕੀ ਮਾਰੀ ਹਮ ਹੋਈ ਸ਼ਬਦ ਰੱਤੀ ਮਨ ਚੋਟ।
ਕਹਿੰਦੇ ਸ਼ਬਦ ਦੀ ਚੋਟ ਲੱਗਣ ਕਰਕੇ ਤੇ ਜਿਹੜੀ ਮੇਰੀ ਹੋਂ ਸੀ ਨਾ, ਮੇਰੇ ਅੰਦਰ ਦੀ ਹੋਂ ਮੈਂ, ਉਹ ਮਰ ਗਈ ਤੇ ਹੁਣ ਹੋਂ ਦੀ ਥਾਂ ਤੇ ਗੁਣ ਨੇ, ਹੁਣ ਸ਼ੁਭ ਗੁਣ ਆ ਗਏ ਹਨ ਜੀ।
ਰਾਣਾ ਰਾਉ ਨਾ ਕੂ ਰਹੇ ਰੰਗ ਨਾ ਤੁੰਗ ਹੁਕੀਰ।
ਰਾਣਾ ਕਹਿੰਦੇ ਸਾਧ ਸੰਗਤ ਜੀ ਰਾਜਸਥਾਨੀ ਤੇ ਪਹਾੜੀ ਬੋਲੀ ਵਿੱਚ ਰਾਣਾ ਰਾਜੇ ਨੂੰ ਕਹਿੰਦੇ ਹੋ, ਤੇ ਰਾਜਾ ਹੁੰਦਾ ਵੱਡਾ ਜਾਂ ਸਾਰੀ ਧਰਤੀ ਤੇ ਜਾਂ ਬਹੁਤੇ ਥਾਂ ਤੇ ਰਾਜ ਹੋਵੇ, ਤੇ ਰਾਣਾ ਹੁੰਦਾ ਸਾਧ ਸੰਗਤ ਛੋਟੀ ਛੋਟੀਆਂ ਰਿਆਸਤਾਂ ਦਾ, ਜਿਹਦੇ ਨਾ ਰਾਣੇ ਨਾ ਰਾਜ। ਰਾਣਾ ਰਾਉ ਨਾ ਕੂ ਰਹੇ ਰੰਗ ਨਾ ਤੁੰਗ, ਰੰਗ ਕਹਿੰਦੇ ਰੰਗ ਨੂੰ, ਗਰੀਬ ਨੂੰ, ਤੇ ਤੁੰਗ ਆਖੀ ਦਾ ਅਮੀਰ, ਜਿਹੜੇ ਕਿਸੇ ਨੇ ਰੱਬ ਦਾ ਨਾ। ਇੱਥੇ ਕੋਈ ਗੁਰਮੁਖ ਰਹਿਣਾ, ਨਾ ਮਨਮੁਖ ਰਹਿਣਾ, ਨਾ ਰਾਜੇ ਰਹਿਣੇ, ਨਾ ਰਾਣੀ, ਨਾ ਗਰੀਬ, ਨਾ ਅਮੀਰ, ਮੌਤ ਸਾਰਿਆਂ ਨੂੰ ਸਾਧ ਸੰਗਤ ਜੀ ਸਦਾ ਦਿੰਦੀ ਹੈ, ਉਹ ਕਲਾ ਸਾਰਿਆਂ ਉੱਤੇ ਵਰਤੀ, ਭਾਵੇਂ ਤੋਂ ਅਮੀਰ ਹੋਵੇ ਗਰੀਬ ਹੋਵੇ ਜੀ।
ਸਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ।
ਕਹਿੰਦੇ ਕੋਈ ਧੀਰਜ ਕਰ ਸਕਦਾ ਵੀ ਮੈਂ 2 ਸਾਲ ਠਹਿਰ ਕੇ ਚਲਿਆ ਜਾਵਾਂਗਾ ਜਦੋਂ ਦੀ ਵਾਰੀ ਆ ਜਾਵੇ? ਜਦੋਂ ਵਾਰੀ ਆ ਜਾਵੇ ਸਾਧ ਸੰਗਤ ਜੀ ਫਿਰ ਨੀ ਕੋਈ ਵੀ ਚੱਲਦਾ ਹੁੰਦਾ। ਜਿਣਕੀ ਚੀਰੀ ਦਰਗਹਿ ਪਾਟੀ ਤਿੰਨਾ ਮਰਨਾ ਭਾਈ ਚੀਰੀ। ਕਹਿੰਦੇ ਜਿਨ੍ਹਾਂ ਦੇ ਨਾਂ ਦੀ ਚੀਰੀ ਨਿਕਲ ਆਵੇ ਉਹਨੂੰ ਗੁਰਮੁਖੋਂ ਜਾਣਾ ਪੈਂਦਾ। ਕੋਈ ਇੰਨਾ ਧੀਰਜਧਾਰੀ ਅੱਜ ਤੱਕ ਨੀ ਵੇਖਿਆ ਵੀ ਜਿਹੜਾ ਮੌਤ ਨੂੰ ਆਖੇ ਤੂੰ ਚੱਲ ਤੇ ਮੈਂ 2 ਸਾਲ ਬਾਅਦ ਆ ਜਾਵਾਂਗਾ।
ਰਾਉ ਬੁਰਾ ਸਿਹਾਵਲਾ ਸਰ ਡੁੱਗ ਰਸਗਾਹਾ।
ਕਹਿੰਦੇ ਗੁਰਮੁਖੋਂ ਰਸਤਾ ਉਵੇਂ ਬੜਾ ਜਿਹੜਾ ਉਹ ਦੁੱਖਦਾਈ ਆ, ਪਰ ਸਾਰਿਆਂ ਦੀ ਨਹੀਂ, ਗੁਰਮੁਖਾਂ ਵਾਸਤੇ ਲੋਕ ਦਾ ਰਸਤਾ ਵੀ ਸੌਖਾ ਹੁੰਦਾ ਤੇ ਪਰਲੋਕ ਦਾ ਵੀ। ਮਨਮੁਖ ਨਾ ਇੱਥੇ ਹੀ ਖੁਸ਼ ਰਹਿ ਸਕਦਾ ਕਿਉਂਕਿ ਜਿੰਨਾ ਕੁਝ ਚਾਹੁੰਦਾ ਓਨਾ ਮਿਲਦਾ ਨੀ, ਤੇ ਜਿੰਨਾ ਮਿਲਿਆ ਕਹਿੰਦਾ ਵਿਚਾਰਾ। ਕਹਿੰਦੇ ਇੱਥੇ ਵੀ ਦੁਖੀ ਤੇ ਉੱਥੇ ਵੀ ਫਿਰ ਸਾਧ ਸੰਗਤ ਜੀ ਉਹਨੂੰ ਪ੍ਰਲੋਕ ਦੇ ਦੁਖੀ ਰਸਤੇ ਵਿੱਚੋਂ ਲੰਘਣਾ ਪੈਂਦਾ ਹੈ।
ਮੈਂ ਤਨ ਆਪ ਗੁਣ ਚੁਰ ਮੋਈ ਪਿਣ ਗੁਣ ਕਿਉਂ ਕਰ ਜਾ।
ਕਹਿੰਦੇ ਮੇਰੇ ਵਿੱਚ ਤਾਂ ਉਗਣ ਜੋਗਣ ਨੇ, ਤੇ ਮੈਂ ਹੁਣ ਆਪਣੇ ਨਿੱਜ ਰੂਪ ਦੀ ਪ੍ਰਾਪਤੀ ਕਰ ਸਕਦਾ ਕਿਉਂਕਿ ਮੇਰੀ ਜਿੰਦ ਨੇ ਤਾਂ ਗੁਣ ਕੀਤਾ ਹੀ ਕਦੇ ਕੋਈ ਕੋਈ ਨੀ। ਔਗਣਾਂ ਦੀ ਭਰੀ ਹੋਈ ਮੈਂ ਜਦੋਂ ਜਾਵਾਂਗੀ ਇੱਥੋਂ ਤੇ ਮੈਨੂੰ ਪ੍ਰਮਾਤਮਾ ਦੇ ਦਰ ਘਰ ਦੀ ਪ੍ਰਾਪਤੀ ਕਿਵੇਂ ਹੋਵੇਗੀ ਦੱਸੋ।
ਗੁਣੀਆਂ ਗੁਣ ਲਈ ਪ੍ਰਮ ਲਈ ਕਿਉਂ ਤਿੰਨ ਫਿਰੋ ਕਿਉਂ ਤਿੰਨ ਮਿਲੋ ਪਿਆਰ।
ਜਿਹਨਾਂ ਕੋਲ ਗੁਣ ਸਨ ਸਾਧ ਸੰਗ ਜੀ, ਉਹ ਜਿਹੜੇ ਗੁਣੀ ਬੰਦੇ ਸਨ ਉਹ ਤਾਂ ਪ੍ਰਮਾਤਮਾ ਨੂੰ ਮਿਲ ਗਏ।
ਗੁਣੀਆਂ ਗੁਣ ਦੇ ਜਿਹੜੇ ਗੁਣੀਆਂ ਗੁਣਾਂ ਵਾਲੇ ਸਨ ਉਹ ਤਾਂ ਗੁਣਾਂ ਨੂੰ ਨਾਲ ਲੈ ਕੇ ਗੁਣਾਂ ਕਰਕੇ ਕਹਿੰਦੇ ਪ੍ਰਮਾਤਮਾ ਨੂੰ ਜਾ ਮਿਲੇ।
ਉਹਨਾਂ ਵਾਲਾ ਪਿਆਰ ਪ੍ਰਮਾਤਮਾ ਤੋਂ ਮੈਨੂੰ ਕਿਵੇਂ ਮਿਲੇ ਦੱਸੋ ਜੀ ਕੋਈ।
ਜਨਹੀ ਜਗਤੀ ਥੀ ਰਹਾ ਜਬ ਜਬ ਹਿਰਦੈ ਮੁਰਾਰ।
ਕਹਿੰਦੇ ਹਾਂ ਮੈਂ ਉਹਨਾਂ ਵਰਗੀ ਹੋ ਸਕਦੀ ਹਾਂ, ਜਨਹੀ ਜਗਤ ਜਿਵੇਂ ਉਹ ਸੀ ਨਾ ਗੁਣਾਂ ਵਾਲੇ, ਜਿਵੇਂ ਹੋ ਸਕਦੀ ਕਹਿੰਦੇ ਨੇ ਜੇ ਮੈਂ ਵੀ ਜਪਣਾ ਸ਼ੁਰੂ ਕਰ ਦੂੰ। ਜਪ ਜਪ ਹਿਰਦੈ ਮੁਰਾਰ, ਮੁਰਾਰੀ ਨੂੰ ਅਕਾਲ ਪੁਰਖ ਨੂੰ ਵਾਹਿਗੁਰੂ ਨੂੰ ਹਿਰਦੇ ਵਿੱਚ ਜਪ ਜਪ ਕੇ ਮੈਂ ਉਹਨਾਂ ਗੁਰਮੁਖਾਂ ਵਾਲੀ ਅਵਸਥਾ ਪ੍ਰਾਪਤ ਕਰ ਸਕਦਾ ਜਿਹਨਾਂ ਦੇ ਕੋਲ ਗੁਣ ਸਨ ਤੇ ਜਿਹੜੇ ਪ੍ਰਮਾਤਮਾ ਨੂੰ ਮਿਲੇ ਹਨ।
ਅਵਗੁਣੀ ਭਰਪੂਰ ਹੈ ਗੁਣ ਭੀ ਵਸਦਾ ਹੈ ਨਾਲ।
ਕਹਿੰਦੇ ਨੇ ਇਹ ਬੰਦਾ ਅਵਗੁਣਾਂ ਦਾ ਹੀ ਭਰਿਆ ਤੇ ਗੁਣ ਕਿੱਥੋਂ ਲਿਆਉਣੇ ਆ। ਗੁਣ ਸਾਧ ਸੰਗਤ ਜੀ ਬਜ਼ਾਰੋਂ ਨੀ ਕੋਲੋਂ ਮਿਲਦੇ, ਕਿਤੇ ਗੁਣ ਸਰੀਰ ਅੰਦਰ ਹੀ ਆ ਪਰ ਦੱਬੇ ਰਹਿੰਦੇ ਅਵਗੁਣ। ਜਿਸਦੇ ਸਰੀਰ ਵਿੱਚ ਸਾਧ ਸੰਗਤ ਦੀ ਗੁਣ ਵੀ ਸੀ ਉਸਦੇ ਵਿੱਚ ਅਵਗੁਣ ਨੇ। ਜੇ ਬੰਦਾ ਅਵਗੁਣਾਂ ਵੱਲ ਨੂੰ ਧਿਆਨ ਕਰ ਲਵੇ ਤੇ ਅਵਗੁਣ ਹੀ ਪ੍ਰਗਟ ਹੋਈ ਜਾਣਗੇ ਤੇ ਇਕੱਠੇ ਵੀ ਅਵਗੁਣ ਹੋਣਗੇ, ਪਰ ਜੇ ਗੁਣਾਂ ਵੱਲ ਨੂੰ ਸੁਰਤੀ ਕਰ ਲਵੇ ਤੇ ਗੁਣ ਹੀ ਗੁਣ ਫਿਰ ਇਹਦੇ ਅੰਦਰ ਹੋ ਜਾਣਗੇ ਸਾਰੇ ਇਕੱਠੇ।
ਗਣ ਸਤਿਗੁਰ ਗੁਣ ਨਾ ਜਪਨੀ ਜਿੱਤਰ ਸਬਦ ਨਾ ਕਰੇ ਵਿਚਾਰ।
ਪਰ ਉਹ ਗੁਣ ਪ੍ਰਗਟ ਕਿਵੇਂ ਹੋਣ? ਕਹਿੰਦੇ ਸਤਿਗੁਰੂ ਤੋਂ ਬਿਨਾਂ ਨਹੀਂ ਬਿਨ ਸਤਿਗੁਰ ਗੁਣ ਨਾ ਜਪ ਤੇ ਉਨੀ ਚਿਰ ਤਾਂ ਗੁਣ ਚਿਤਪਨ ਅੰਦਰ ਜਾਪੇਗਾ ਗੁਰਮੁਖਾ, ਜਿੰਨੀ ਚਿਰ ਸਾਹਿਬ ਜੀ ਦੇ ਚਰਨ ਨਹੀਂ ਫੜਦਾ। ਜਿੱਧਰ ਸ਼ਬਦ ਨਾ ਕਰੇ ਵਿਚਾਰ, ਜਦੋਂ ਤੱਕ ਮਹਾਰਾਜ ਦੇ ਬਚਨਾਂ ਦੀ ਸ਼ਬਦ ਦੀ ਵਿਚਾਰ ਨਹੀਂ ਕਰਦਾ, ਗੁਣ ਉਨੀ ਦੇਰ ਭਾਵੇਂ ਤੇਰੇ ਅੰਦਰ ਹੈ ਪ੍ਰਗਟ ਨਾ ਹੋ। ਅੰਦਰ ਤਾਂ ਸਾਧ ਸੰਗਤ ਜੀ ਪ੍ਰਮਾਤਮਾ ਵੀ ਆਪਣੇ ਸਾਰਿਆਂ ਦੇ, ਪਰ ਆਪਾਂ ਨੂੰ ਤਾਂ ਕਦੀ ਅਨੁਭਵ ਨਹੀਂ ਹੋਇਆ। ਜਿੱਥੇ ਪ੍ਰਮਾਤਮਾ ਹੋਵੇ ਉੱਥੇ ਚਿੰਤਾ ਨਹੀਂ ਆ ਸਕਦੀ, ਜਿੱਥੇ ਪ੍ਰਮਾਤਮਾ ਹੋਵੇ ਦੁੱਖ ਆ ਸਕਦਾ ਉੱਥੇ ਕਦੇ, ਪਰ ਆਪਾਂ ਨੂੰ ਚਿੰਤਾ ਛੱਡਦੀ ਨਹੀਂ। ਇਹਦਾ ਅਰਥ ਹੈ ਵੀ ਪ੍ਰਮਾਤਮਾ ਦੇ ਹੁੰਦਿਆਂ ਵੀ ਆਪਾਂ ਨੂੰ ਪ੍ਰਮਾਤਮਾ ਦਿਸਿਆ ਨਹੀਂ, ਕਦੇ ਅਨੁਭਵ ਨਹੀਂ ਆਇਆ, ਮਿਲਾਪ ਨਹੀਂ ਹੋਇਆ, ਕਦੇ ਆਪਾਂ ਸਾਡੇ ਅੰਦਰ ਹੀ ਬੈਠੇ ਪ੍ਰਮਾਤਮਾ ਦੀ ਸਾਡੇ ਮਨ ਨੇ ਸੰਗਤ ਨਹੀਂ ਅਜੇ ਤੱਕ। ਜੇ ਕੀਤੀ ਹੁੰਦੀ ਤੇ ਮਨ ਦੁਖੀ ਹੋਵੇ ਹੀ ਨਾ ਕਦੇ। ਹਾਂ ਜਦੋਂ ਗੁਰੂ ਕਿਰਪਾ ਕਰੇ ਉਦੋਂ ਅਨੁਭਵ ਚ ਆ ਜੇ ਤੇ ਮਨ ਨੂੰ ਅੰਦਰੋਂ ਹੀ ਸਾਧ ਸੰਗਤ ਜੀ ਪ੍ਰਮਾਤਮਾ ਦੀ ਜਦੋਂ ਸਿੱਧ ਹੋ ਜਾਵੇ ਫਿਰ ਇਹ ਮਨ ਗਿਆਨ ਚ ਨਜ਼ਰ ਨੀ ਪਾਉਂਦੇ ਤੇ ਗੁਣ ਪ੍ਰਗਟ ਨਹੀਂ ਹੋਣੇ ਅੰਦਰੋਂ।
ਲਸਤਰੀਆ ਘਰ ਸੰਭਲੇ ਆਏ ਵਜੋਂ ਲਿਖਾਏ।
ਕਹਿੰਦੇ ਸਰੀਰਾਂ ਰੂਪੀ ਸਿਪਾਹੀਆਂ ਨੇ ਸਾਧ ਸੰਗਤ ਜੀ ਆਪੋ ਆਪਣਾ ਥਾਂ ਮੰਨਿਆ, ਕਿਸੇ ਨੈਸ ਕਿਸੇ ਨੋ ਕਹਿੰਦੇ ਨੇ ਸਾਰੀ ਅਕਾਲ ਪੁਰਖ ਦੀ ਸਮਝ ਲਓ ਫੌਜ ਹੀ ਹੈ ਤੇ ਵੱਖਰੇ ਵੱਖਰੇ ਸਿੰਘਾਂ ਨੂੰ ਥਾਵਾਂ ਨੂੰ ਮਲ ਕੇ ਸੰਸਾਰ ਤੇ
ਬੈਠੇ ਪਾਏ।
ਜਿਹੜੇ ਗੁਰੂ ਦੀ ਦੱਸੀ ਕਾਰ ਸਾਹਿਬ ਸੰਗਤ ਜੀ ਕਮਾਉਂਦੇ ਨੇ ਉਹ ਆਪਣੇ ਦਾ ਲਾਹਾ ਖੱਟ ਲਾਹਾ ਉਹਨਾਂ ਨੂੰ ਮਿਲਦਾ ਜਿਹੜੇ ਪ੍ਰਮਾਤਮਾ ਦੀ ਤੇ ਗੁਰੂ ਦੀ ਦੱਸੀ ਕਾਰ ਕਰਦੇ ਹਨ।
ਲਭ ਲੋ ਬੁਰਿਆਈਆਂ ਛੋਟੇ ਮਨੋ ਵਿਸਾਰ,
ਉਹਨਾਂ ਦੀ ਕੀ ਨਿਸ਼ਾਨੀ ਹੈ ਜੀ ਫਿਰ ਜਿਹੜੇ ਗੁਰੂ ਦੀ ਦੱਸੀ ਕਾਰ ਕਰਨ? ਕਹਿੰਦੇ ਲਭ ਲੋਭ ਬੁਰਿਆਈਆਂ ਛੋਟੇ ਮਨੋ ਵਿਸਾਰ, ਉਹਨਾਂ ਲਭ ਲੋਭ ਤੇ ਬੁਰਿਆਈਆਂ ਸਾਧ ਸੰਗਤ ਜੀ ਇਹ ਸਾਰਾ ਕੁਝ ਇਹ ਔਗਣਾਂ ਵਾਲੇ ਕਰਮ ਆਪਣੇ ਮਨ ਵਿੱਚ ਛੱਡ ਦਿੱਤੇ ਹਨ।
ਗੜਦੋ ਹੀ ਪਾਤਸ਼ਾਹ ਕੀ ਕਦੇ ਨਾ ਆਵੇ ਹਾਰ।
ਕਹਿੰਦੇ ਆਪਣੇ ਸਰੀਰ ਰੂਪੀ ਥਾਂ ਤੇ ਜਿਨ੍ਹਾਂ ਨੇ ਪਾਤਸ਼ਾਹ ਦੀ ਸਾਧ ਸੰਗਤ ਦੀ ਦੁਆਈ ਪਾਈ ਰੱਬ ਦਾ ਨਾਂ ਲਿਆ ਉਹਨਾਂ ਨੂੰ ਕਦੇ ਹਾਰ ਨਹੀਂ ਆਉਂਦੀ, ਉਹ ਕਦੇ ਹਾਰ ਕੇ ਨਾ ਜਾਣਗੇ ਸੰਸਾਰ, ਜਾਣਗੇ ਜਿੱਤ ਕੇ।
ਚਾਕਰ ਕਹੀਏ ਖਸਮ ਕਾ ਸੋਹੇ ਉਤਰ ਦੇ।
ਜੇ ਕੋਈ ਸਾਧ ਸੰਗਤ ਜੀ ਆਪਣੇ ਖਸਮ ਦਾ ਮਾਲਕ ਦਾ ਆਪਣੇ ਆਪ ਚਾਕਰ ਵੀ ਅਖਵਾਵੇ ਤੇ ਅੱਗੇ ਵੀ ਬੋਲੇ, ਕਹਿੰਦੇ ਵੀ ਨਿਰਮੁਖਤਾ ਦੀ ਹੋਈ। ਇੱਕ ਕਹਾਵਤ ਆਪਾਂ ਸੁਣਦੇ ਵੀ ਨੌਕਰ ਕੀ ਤੇ ਨਖਰਾ ਕੀ, ਨੌਕਰ ਨਾ ਜਵਾਬ ਦੇ ਸਕਦਾ ਸਾਧ ਸੰਗਤ ਜੀ ਨਾ ਬੋਲ ਸਕਦਾ, ਪਰ ਕਹਿੰਦੇ ਜੇ ਕੋਈ ਬੋਲੇ ਵੀ ਤੇ ਨੌਕਰ ਵੀ ਆਖੇ ਜਾਂ ਫਿਰ ਉਹ ਨੌਕਰ ਨੀ ਜਾਂ ਬੋਲ ਨੀ ਜੇ ਸਕਦਾ, ਪਰ ਜੇ ਦੋਵੇਂ ਕੰਮ ਕਰੇ ਤੇ ਫਿਰ ਸਲਾਮ ਜਵਾਬ ਕਰੇ ਮੁੰਡੋ ਕੁੱਥਾ ਜਾਏ। ਮੋਢੀ ਸਾਧ ਸੰਗਤ ਜੀ ਉਹਨੇ ਆਪਣਾ ਵੱਢ ਲਿਆ ਜਿਹੜਾ ਸਵਾਬ ਸਵਾਲ ਵੀ ਕਰਦਾ ਤੇ ਅੱਗੇ ਜਵਾਬ ਵੀ ਦੇ, ਸਲਾਮ ਵੀ ਕਰਦਾ ਤੇ ਜਵਾਬ ਵੀ ਦੇ ਦਿੰਦਾ। ਫਿਰ ਕਹਿੰਦੇ ਦੋ ਕਾਰਜ ਤਾਂ ਨਹੀਂ ਨਾ ਹੋ ਸਕਦੇ, ਜੇ ਤਾਂ ਚਾਕਰ ਕਹਿੰਦਾ ਤੇ ਚੁੱਪ ਕਰਕੇ ਮੰਨ ਲੇ ਗੱਲ ਤੇ ਜੇ ਅੱਗੇ ਜਵਾਬ ਦਿੰਦਾ ਤੇ ਫਿਰ ਇਹ ਨਾ ਮੈਂ ਇਹਦਾ ਚਾਕਰ ਤੇ ਮੇਰਾ ਮਾਲਕ ਹੈ। ਕਹਿੰਦੇ ਚਾਕਰ ਕਹੀਏ ਖਸਮ ਕਾ ਸੋਹੇ ਉੱਤਰ ਦੇ, ਅੱਗਿਓ ਵੀ ਬੋਲਦਾ ਤੇ ਉਵੇਂ ਕਹਿੰਦਾ ਮੈਂ ਤੇਰਾ ਗੁਲਾਮ ਹਾਂ।
ਵਜੋਂ ਗਵਾਏ ਆਪਣਾ ਤਖਤ ਨਾ ਵੈਸੇ ਸੀ,
ਵਜੋਂ ਹੁੰਦਾ ਸਾਧ ਸੰਗਤ ਜੀ ਵਜੀਫਾ ਲਾਹਾ ਖੁਸ਼ੀ ਜੋ ਲਾਭ ਮਿਲਣਾ। ਕਹਿੰਦੇ ਅੱਗਿਓ ਬੋਲਣ ਵਾਲਾ ਫਿਰ ਆਪਣਾ ਲਾਭ ਗਵਾ ਲੈਂਦਾ ਜਿਹੜਾ ਉਹਨੂੰ ਮਿਲਣਾ ਹੋਵੇ।
ਪ੍ਰੀਤਮ ਹੱਥ ਵਡਿਆਈਆਂ ਜੈ ਭਾਵੈ ਤੈ ਦੇ,
ਉਹ ਸਰੂਪ ਰੂਪੀ ਤਖਤ ਉੱਤੇ ਫਿਰ ਸਾਧ ਸੰਗਤ ਜੀ ਬੈਠ ਸਕਦਾ। ਕਿਉਂ? ਕਿਉਂਕਿ ਵਡਿਆਈਆਂ ਤਾਂ ਪ੍ਰੀਤਮ ਦੇ ਹੱਥ ਹੈ ਤੇ ਪ੍ਰੀਤਮ ਤੇ ਤਾਂ ਕਹਿੰਦੇ ਅੱਗੇ ਬੋਲਦਾ ਜਿਹੜਾ ਉਹਨੂੰ ਭਾਵੇਗਾ ਉਸੇ ਨੂੰ ਪ੍ਰਮਾਤਮਾ ਵਡਿਆਈ ਦੇਵੇਗਾ ਜੀ।
ਆਪ ਕਰੇ ਕਿਸੇ ਆਖੀਐ ਅਵਰ ਨਾ ਕੋਈ ਕਰੇ,
ਜਿਹੜੇ ਜੋ ਕਰਦਾ ਸਤਸੰਗ ਜੀ ਪ੍ਰਮਾਤਮਾ ਆਪ ਕਰਦਾ, ਹੋਰ ਕੋਈ ਕਰ ਨੀ ਸਕਦਾ। ਤੇ ਜੇ ਸਾਰਾ ਕੁਝ ਉਹਨੇ ਕਰਨਾ, ਜੇ ਔਗਣਾਂ ਵਿੱਚ ਵੀ ਜ਼ਿੰਦਗੀ ਬਤੀਤ ਹੋਣੀ ਤੇ ਉਹਦੇ ਹੁਕਮ ਚ ਹੋਣੀ ਤੇ ਗੁਣ ਵੀ ਸਤਸੰਗ ਜੀ ਉਹਦੇ ਹੀ ਦਿੱਤੇ ਆਉਣੇ ਆ, ਤੇ ਫਿਰ ਚੰਗੀ ਗੱਲ ਹੈ। ਉਹਨੂੰ ਨਮਸਕਾਰ ਕੀਤੀ ਜਾਏ ਮਹਾਰਾਜ, ਕਿਰਪਾ ਕਰੋ ਤੁਸੀਂ ਕਿਰਪਾ ਕਰੋ। ਕਹਿੰਦੇ ਜੇ ਉਹ ਸਮਰੱਥ ਹੈ ਫਿਰ ਗੁਰਮੁਖੋ ਉਸ ਦੇ ਅੱਗੇ ਨਮਸਕਾਰ ਕਰੋ ਤਾਂ ਭਲਾ ਹੋਵੇਗਾ। ਜੇ ਮਹਾਰਾਜ
ਬੀਜੋ ਪ੍ਰੀਤਮ ਹੱਥ ਵਡਿਆਈਆਂ ਜੈ ਪਾਵੈ ਤੈ ਦੇ, ਆਪ ਕਰੇ ਕਿਸੇ ਆਖੀਐ ਅਵਰ ਨਾ ਕੋਈ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।